ਪਿੱਛੇ ਛੱਡ ਕੇ ਸਤਿਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ। ਆਓ ਆਪਣੇ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਗੁਰੂ ਦੀ ਹਜ਼ੂਰੀ ਚ ਕਾਹਦੇ ਵਾਸਤੇ ਇਕੱਤਰ ਹੋਏ ਆ? ਇਹ ਜਿਹੜਾ ਇਨਸਾਨ ਆ ਨਾ ਜੀਵ ਆਤਮਾ, ਇਹ ਪਰਮੇਸ਼ਰ ਤੋਂ ਵਿਛੜ ਕੇ ਇਤਰ ਜੂਨੀਆਂ ਦੇ ਵਿੱਚ ਠੇਡੇ ਖਾਂਦਾ ਫਿਰਦਾ। ਹੁਣ ਇਹਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਮਨੁੱਖਾਂ ਦੇ ਹੈ ਖੁੱਲਾ ਦਰਵਾਜ਼ਾ। ਕੈਸੇ ਖੁੱਲਾ ਦਰਵਾਜ਼ਾ? ਜੈਸੇ ਕਿਸੇ ਰਾਜੇ ਨੇ ਕਿਲੇ ਦੇ ਪਹਾੜ ਤੇ ਕਿਲਾ ਬਣਾਇਆ, ਬਹੁਤ ਗੋਲ ਸ਼ਕਲ ਦਾ, 84 ਦਰਵਾਜ਼ੇ ਰੱਖੇ ਉਸਦੇ, 83 ਬੰਦ 84ਵਾਂ ਖੁੱਲਾ। ਦੇਵ ਨੇ ਇਸ ਨਾਲ ਕੋਈ ਅੱਖਾਂ ਤੇ ਅੰਧਾ ਆਦਮੀ, ਨੇਤਰਹੀਨ ਆਦਮੀ ਫਿਰਦਾ ਫਿਰਦਾ ਉਹ ਕਿਲੇ ਕੋਲ ਚਲਿਆ ਗਿਆ। ਟੂੰਦਾ ਟੂੰਦਾ ਖੁੱਲਾ ਦਰਵਾਜ਼ਾ ਆ ਗਿਆ, ਅੰਦਰ ਵੜ ਗਿਆ, ਚਲਿਆ ਗਿਆ। ਕਹਾਂ ਬਹੁਤ ਵੱਡਾ ਕਿਲਾ ਹੈ ਤਾਂ ਉਹਦਾ ਫਿਰਦਾ ਥੱਕ ਗਿਆ। ਜਦ ਉਹਨੇ ਦੇਖਿਆ ਵੀ ਮੈਂ ਤਾਂ ਕੈਦ ਹੋ ਗਿਆ ਕਿਲੇ ਚ, ਕੈਦ ਕਿਸੇ ਨੂੰ ਵੀ ਇਸ਼ਟ ਨਹੀਂ ਹੈ, ਦੁਖੀ ਹੋ ਕੇ ਆਵਾਜ਼ਾਂ ਮਾਰਨ ਲੱਗ ਗਿਆ ਵੀ ਕੋਈ ਬਾਹਰ ਰਹਿਮ ਦਿਲ ਆਦਮੀ ਹੋਈ ਨਹੀਂ ਹੈ, ਮੈਂ ਕਿਲੇ ਦੇ ਵਿੱਚ ਕੈਦ ਹੋ ਗਿਆ, ਮੈਨੂੰ ਨਿਕਲਣ ਦਾ ਕੋਈ ਸਾਧਨ ਦੱਸੇ। ਬਾਹਰ ਸੁਣ ਲਈ ਆਵਾਜ਼ ਕਿਸੇ ਪ੍ਰੇਮੀ ਨੇ, ਉਹ ਕਹਿਣ ਲੱਗਿਆ ਭਲਿਆ ਮਾਨਸਾ, ਇੱਕ ਦਰਵਾਜ਼ਾ ਖੁੱਲ੍ਹਾ ਨਿਕਲ ਜਾ, 83 ਬੰਦ ਨੇ। ਉਹ ਕਹਿੰਦਾ ਮੇਰੇ ਨੇਤਰ ਨਹੀਂ ਹਨ। ਕਹਿਣ ਲੱਗਾ ਜੇ ਤੇਰੇ ਨੇਤਰ ਨਹੀਂ ਮੈਂ ਤੈਨੂੰ ਯੁਗਤੀ ਦੱਸ ਦਿੰਦਾ, ਤੂੰ ਕੰਧ ਨੂੰ ਹੱਥ ਲਾ ਲਾ, 83 ਆਉਣਗੇ ਬੰਦ, 84ਵਾਂ ਆਵੇਗਾ ਖੁੱਲਾ, ਤੂੰ ਬਾਹਰ ਨਿਕਲ ਜਾਈ, ਆਜ਼ਾਦ ਹੋ ਜੀ। ਕੰਧ ਨੂੰ ਹੱਥ ਲਾ ਲਿਆ, ਫਿਰੀ ਗਿਆ ਫਿਰੀ ਗਿਆ, ਜਦ ਖੁੱਲਾ ਦਰਵਾਜ਼ਾ ਆਉਣਾ ਸੀ, ਸਿਰ ਚ ਉਸਦੇ ਗੰਜ ਦੀ ਖੁਰਕ ਹੋਣ ਲੱਗ ਗਈ। ਜੇ ਤਾਂ ਇੱਕ ਹੱਥ ਨਾਲ ਖਾਜ ਕਰਦਾ ਪਰ ਨਹੀਂ, ਕੰਧ ਵਾਲਾ ਤੁਸੀਂ ਛੱਡ ਦਿੱਤਾ, ਖਾਜ ਕਰੀ ਗਿਆ ਨਾਲੇ ਤੁਰੀ ਗਿਆ। ਜੇ ਤਾਂ ਖੜ ਕੇ ਖਾਜ ਕਰ ਲੈਂਦਾ ਫਿਰ ਹੱਥ ਲਾ ਲੈਂਦਾ ਕੰਧ ਨਾਲ, ਇਤਨਾ ਉਹਨੂੰ ਗਿਆਨ ਨਹੀਂ ਸੀ। ਖੁਰਕ ਕਰਦਾ ਕਰਦਾ ਤੁਰਦਾ ਤੁਰਦਾ ਦਰਵਾਜ਼ਾ ਲੱਗ ਗਿਆ, ਫਿਰ ਕੰਧ ਨੂੰ ਹੱਥ ਲਾ ਲਿਆ, ਫਿਰ 84 ਇੱਕ ਕਾਰਡ 84 ਦਰਵਾਜ਼ੇ ਬੰਦ ਆਉਣੇ ਸ਼ੁਰੂ ਹੋ ਗਏ। ਫਿਰ ਉੱਚੀ ਉੱਚੀ ਆਖਾਂ ਮਾਰਨ ਲੱਗ ਗਿਆ, ਜਿਹੜਾ ਬਾਹਰ ਪ੍ਰੇਮੀ ਸੀ ਉਹ ਕਹਿਣ ਲੱਗਾ ਮੈਂ ਤੈਨੂੰ ਜੁਗਤੀ ਦੱਸੀ ਤੀ, ਕਹਿੰਦਾ ਮੈਂ ਤਾਂ ਉਸੇ ਤਰ੍ਹਾਂ ਹੀ ਕਰਿਆ। ਕਹਿੰਦੇ ਜੀ ਤੂੰ ਉਸੇ ਤਰ੍ਹਾਂ ਕਰਦਾ ਤੂੰ ਆਜ਼ਾਦ ਹੋ ਜਾਂਦਾ, ਤਾਂ ਕੋਈ ਗਲਤੀ ਕਰੀ ਹੋਊਗੀ। ਫਿਰ ਉਸਨੇ ਸੋਚਿਆ ਉਹ ਮੈਂ ਤਾਂ ਕੰਧਲਾਂ ਹੱਥ ਛੱਡ ਕੇ ਖੁਰਕ ਕਰਨ ਲੱਗ ਗਿਆ ਸੀ। ਉਹ ਕਹਿਣ ਲੱਗਾ ਬਸ ਦੋ ਕਦਮਾਂ ਦਰਵਾਜ਼ਾ ਤੇ ਉਹ ਲੱਗ ਗਿਆ। ਹੁਣ ਤਾਂ ਇੱਕ ਕਰ 83 ਬੰਦ ਆਉਣਗੇ। ਔਰ ਇਸੇ ਤਰ੍ਹਾਂ ਪਰਮੇਸ਼ਰ ਨੇ 84 ਲੱਖ ਜੂਨ ਬਣਾਈ ਹੈ, 42 ਲੱਖ ਪਾਣੀ ਚ, 42 ਲੱਖ ਆ ਖੁਸ਼ਕੀ ਤੇ। ਇਹ ਜਿਹੜਾ ਇਨਸਾਨ ਹੈ ਇਹਨੂੰ ਖੁੱਲਾ ਦਰਵਾਜ਼ਾ ਦੱਸਿਆ। ਜਦ ਕੋਈ ਆਦਮੀ ਅੰਦਰ ਕਾਇਦ ਹੈ ਨਾ ਕਿਸੇ ਮਕਾਨ ਦੇ ਜਾਂ ਕਿਲੇ ਦੇ, ਬਹੁਤ ਦੁਖੀ ਹੈ ਉਹ ਤਾਂ ਜਦ ਦਰਵਾਜ਼ਾ ਖੜਕੂਗਾ ਜਦੋਂ ਹੀ ਭੱਜ ਕੇ ਆ ਕੇ ਦਰਵਾਜ਼ੇ ਮੂਹਰੇ ਖੜ ਜੂਗਾ। ਇਹ ਮਨੁੱਖਾਂ ਦੇ ਆ ਜਿਹੜੀ ਇਹ ਖੁੱਲਾ ਦਰਵਾਜ਼ਾ। ਪਰ ਹੁਣ ਗੁਰਬਾਣੀ ਤਾਂ ਦੱਸਦੀ ਆ ਵੀ ਤੂੰ ਇਸ ਖੁੱਲੇ ਦਰਵਾਜ਼ੇ ਤਾਂ ਹੀ ਪਰਮੇਸ਼ਰ ਦੇ ਦੇਸ਼ ਚ ਚੱਲਿਆ ਜਾ। ਹੁਣ ਇਹ ਪਦਾਰਥਾਂ ਰੂਪੀ ਇਹਦੇ ਅੰਤਸਕਰਨ ਸਿਰ ਦੇ ਵਿੱਚ ਗਾਂਜਾ ਖੁਰਕ ਹੋਣ ਲੱਗ ਗਈ। ਸਾਰੀ ਉਮਰ ਖੁਰਕ ਚ ਲਿਖਾਤੀ, ਦਰਵਾਜ਼ਾ ਬੰਦ ਹੋ ਗਿਆ, ਜੀਵ ਆਤਮਾ ਨਿਕਲ ਗਿਆ, ਇਤਰ ਜੂਨੀਆ ਬੰਦ ਦਰਵਾਜ਼ਿਆਂ ਦੇ ਵਿੱਚ ਫਿਰਨਾ ਸ਼ੁਰੂ ਕਰ ਦਿੱਤਾ। ਆਓ ਅਬ ਟਾਈਮ ਹੈ ਪਦਾਰਥਾਂ ਤੋਂ ਗੁਰੂ ਸਾਹਿਬ ਨੇ ਨਹੀਂ ਰੋਕਿਆ, ਪੁੱਤਰ ਧੀਆਂ ਤੇ ਗੁਰੂ ਸਾਹਿਬ ਨੇ ਨਹੀਂ ਰੋਕਿਆ, ਤੇ ਨਾਲ ਦੀ ਨਾਲ ਇਹ ਵੀ ਦੱਸਿਆ ਵੀ ਜੇ ਸਭ ਕੁਛ ਇਹ ਪਦਾਰਥ ਔਰ ਪੁੱਤਰਾਂ ਨੂੰ ਹੀ ਮੰਨੀ ਜਾਵੇ ਤਾਂ ਫਿਰ ਉਹ ਖੁਰਕ ਹੀ ਹੋਈ। ਖੁੱਲੇ ਦਰਵਾਜ਼ੇ ਦਾ ਖਿਆਲ ਇਹ ਨਾ ਕਰੇ ਵੀ ਮਨੁੱਖਾਂ ਦੇ ਮਿਲਿਆ ਪਰਮੇਸ਼ਰ ਨੂੰ ਮਿਲਣ ਵਾਸਤੇ। ਪਰਮੇਸ਼ਰ ਦੇ ਮਿਲਣ ਦਾ ਵੀ ਕੋਈ ਸਾਧਨ ਕਰਨਾ ਪਵੇਗਾ। ਔਰ ਇਹ ਖੁੱਲਾ ਦਰਵਾਜ਼ਾ ਦੱਸਿਆ ਜਿਹੜੇ ਪਰਮੇਸ਼ਰ ਨੂੰ ਮਿਲੇ ਨੇ ਕਿਸੇ ਮਤ ਦੇ ਚਾਹੇ ਸਾਧੂ ਸਨ, ਉਹ ਮਨੁੱਖਾਂ ਦੇ ਵਿੱਚ ਮਿਲੇ ਨੇ, ਹੋਰ ਇਤਰ ਜੂਨੀ ਦੇ ਵਿੱਚ ਨਹੀਂ ਮਿਲ ਸਕਦੇ ਪਰਮੇਸ਼ਰ ਨੂੰ। ਆਓ ਖੁੱਲਾ ਦਰਵਾਜ਼ਾ, ਦਰਵਾਜ਼ਾ ਤਾਂ ਖੁੱਲ ਗਿਆ ਪਰ ਦਰਵਾਜ਼ੇ ਕੰਨੀ ਨੂੰ ਪਿੱਠ ਕਰ ਲਈਏ ਨੇ, ਮੂੰਹ ਕਰ ਲਿਆ ਪਦਾਰਥਾਂ ਕੰਨੀ ਨੂੰ। ਹੁਣ ਦਰਵਾਜ਼ੇ ਦੀ ਗਲਤੀ ਤਾਂ ਨਹੀਂ, ਇਹ ਤਾਂ ਹੁਣ ਜਿਹੜਾ ਵਿੱਚ ਬੈਠਾ ਉਹਦੀ ਗਲਤੀ ਹੈ। ਹੁਣ ਇਹ ਸਰੀਰ ਦੇ ਸੰਬੰਧ ਕਰਕੇ ਮਿਲਣਾ ਸੀ ਪਰਮੇਸ਼ਰ ਨੂੰ ਤੇ ਉਹ ਪਦਾਰਥਾਂ ਨੂੰ ਪੈ ਗਿਆ। ਪੁੱਤਰਾਂ ਦੀਆਂ ਹੋਰ ਦੁਨਿਆਵੀ ਤਾਕਤਾਂ ਜੋ ਕੁਛ ਵੀ ਹੈ ਦੁਨੀਆਂ ਦਾ, 100 ਸਾਲ ਦੀ ਉਮਰ ਆ ਫਿਰ ਸਰੀਰ ਰਹਿਣਾ ਨੇ। ਜਿਹੜਾ ਵਿਚਵਾ ਜੀ ਨੇ ਪਰਮੇਸ਼ਰ ਨੂੰ ਮਿਲਣਾ ਸੀ ਸਰੀਰ ਦੇ ਸੰਬੰਧ ਕਰਕੇ, ਉਹਨੇ ਮਰਨਾ ਨਹੀਂ ਹੈ, ਉਹ ਸਦੀਵ ਹੀ ਹੈ, ਇਹਨੂੰ ਜੀਵ ਆਤਮਾ ਕਹਿੰਦੇ ਨੇ। ਮਰਨ ਹਾਰੇ ਜੀਅਰਾ ਨਾਹੀਂ, ਜੀਵ ਨਹੀਂ ਮਰਦਾ, ਇਹਦਾ ਜਿਹੜਾ ਆਲਣਾ ਇਹ ਪੁਰਾਣਾ ਹੋ ਕੇ ਖਿੰਡ ਜਾਂਦਾ, ਇਹ ਹੋਰ ਆਲਣੇ ਚ ਚੱਲਿਆ ਜਾਂਦਾ। ਜਿਹੜਾ ਇਸ ਆਲਣੇ ਤੇ ਆਲਣੇ ਨੇ ਕੰਮ ਦੇਣਾ ਸੀ ਨਾ ਇਸ ਨੂੰ, ਉਹ ਦੂਆ ਆਲਣਾ ਨਹੀਂ ਦੇ ਸਕਦਾ। ਬਸ ਆਲਣੇ ਤਾਂ ਹੋਰ ਵੀ ਬਹੁਤ ਨੇ। ਆਓ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਹ ਫੇਰ ਨਹੀਂ ਮਿਲੇਗੀ। ਹੁਣ ਆਪਣੇ ਮਨ ਦੇ ਵਿੱਚ ਹੈ ਨਾ ਵੀ ਦੁਨਿਆਵੀ ਦੁਨੀਆਂ ਦੇ ਵਿੱਚ ਬਹੁਤ ਵੱਡੇ ਬਣ ਜਾਈਏ, ਬੜੀਆਂ ਬੜੀਆਂ ਫਰਮਾਂ ਹੋਣ ਸਾਡੀਆਂ, ਬੜੀ ਬੜੀਆਂ ਕੋਠੀਆਂ ਹੋਣ, ਕਾਰਾਂ ਖੜੀਆਂ ਹੋਣ, ਦੁਨੀਆਂ ਆ ਕੇ ਸਾਨੂੰ ਸਲਾਮਾਂ ਕਰੇ, ਇਹ ਤਾਂ ਸਭ ਕੁਛ ਇੱਥੇ ਹੀ ਰਹਿ ਜਾਣਾ। ਕਿੰਨਾ ਕੁ ਚਿਰ ਸਲਾਮਾਂ ਕਰਾਈ ਜਾਵੇਗਾ, ਤੇਰੇ ਬਜ਼ੁਰਗ ਤਾਂ ਤੁਰ ਗਏ ਸਲਾਮਾਂ ਕਰਾਉਂਦੇ, ਤੂੰ ਹੋਰ ਕਰਾ ਲਏਗਾ 5-10 ਸਾਲ ਹੋਰ ਕੀ ਕਰੇਗਾ, ਫੇਰ ਸਲਾਮ ਕੌਣ ਕਰੂ ਤੈਨੂੰ। ਜਿਸ ਵਾਸਤੇ ਮਨੁੱਖਾਂ ਦੇ ਵੀ ਨਹੀਂ ਸੀ ਜੀਵ ਆਤਮਾ ਦੇ ਸੰਬੰਧ ਕਰਕੇ ਹੀ ਸਲਾਮਾਂ ਹੁੰਦੀਆਂ ਨੇ। ਜਦ ਉਹ ਵਿੱਚੋਂ ਨਿਕਲ ਜਾਵੇਗਾ ਨਾ ਇਸ ਦਿਓ ਆ ਮਿੱਟੀ ਦੀ ਮਡੋਲੀ ਚੋਂ ਜਾਂ ਆਪਣੇ ਆਲਣੇ ਚੋਂ ਘੌਂਸਲਾ ਕਹਿ ਲਓ, ਤਾਂ ਫੇਰ ਨੀ ਉਹ ਵਸਤੂ ਮਿਲੇਗੀ। ਤਾਂ ਹੀ ਤਾਂ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ, ਮਾਨਸ਼ ਦੇ ਬਹੁਰ ਨਾ ਪਾਵੈ, ਕਸ਼ੂ ਅਪਾ ਮੁਕਤ ਕਾ ਕਰ ਰਹੇ। ਗਾਉਣ ਫਰਜ਼ ਨਹੀਂ ਇੱਥੇ ਜਣਾਇਆ, ਨਹੀਂ ਮੁੱਖ ਵਰਮਾਇਆ, ਮੁੱਖ ਫਰਜ਼ ਨੂੰ ਜਣਾਇਆ ਕਿ ਕਿਹੜਾ ਗਾਉਣ ਫਰਜ਼ ਵੀ ਹੈ ਸਰੀਰ ਦਾ। ਗਾਉਣ ਇਸ ਤਰ੍ਹਾਂ ਸਮਝ ਲਓ ਜਿਵੇਂ ਛਾਂ ਹੁੰਦੀ ਹੈ, ਛਾਂ ਆਪੇ ਹੀ ਪਿੱਛੇ ਆਉਂਦੀ ਹੁੰਦੀ ਹੈ ਇਨਸਾਨ ਦੇ। ਮੁੱਖ ਫਰਜ਼ ਇਸ ਦਾ ਪਰਮੇਸ਼ੁਰ ਨੂੰ ਮਿਲਣਾ। ਜੇ ਗਾਉਣ ਫਰਜ਼ ਪਿੱਛੇ ਲੱਗ ਜਾਵੇ, ਛਾਂ ਨੂੰ ਹੀ ਫੜਨ ਲੱਗ ਜਾਵੇ, ਛਾਂ ਦਾ ਫੜ ਨਹੀਂ ਹੋਣੀ। ਤੂੰ ਪਿੱਛੇ ਨੂੰ ਪਿੱਛੇ ਦੇ ਕੇ ਇਹ ਭੱਜ, ਸਾਉਣ ਨੂੰ ਹੀ ਭੱਜੂ, ਸਮਝੇਗਾ ਉਹ ਵੀ ਖੜ ਜੂਗੀ। ਅਤੇ ਜਿਹੜਾ ਪਰਮਾਰਥ ਆ ਪਰਮੇਸ਼ੁਰ ਨੂੰ ਮਿਲਣਾ ਜਿਹੜਾ, ਉਹ ਕਰਿਆ ਨਹੀਂ ਹੋਊਗਾ ਮਨੁੱਖਾਂ ਦੇ ਸੰਬੰਧ ਕਰਕੇ, ਫਿਰ ਇਹ ਮਿਲਣੀ ਨਹੀਂ ਹੈ। ਜੇ 100 ਸਾਲ ਵੀ ਇਹ ਜਿਉਂਦਾ ਰਹੇ ਨਾ, ਫਿਰ ਵੀ ਇਹਨੇ ਰਹਿਣਾ ਨਹੀਂ। ਔਰ ਦੱਸਿਆ ਵੀ ਮਾਨੁਖ ਦੇ ਬਹੁਰ ਨਹੀਂ ਪਾਵੈ, ਦੇ ਬਹੁਤ ਬੜਵਾਉਣ ਯੋਗ ਇਹ ਕਹਿੰਦੇ। ਕਸ਼ੂ ਆਪਾ ਮੁਕਤ ਕਾ ਕਰ ਰਹੇ, ਮੁਕਤ ਕਿਹਨੂੰ ਕਹਿੰਦੇ ਨੇ? ਮੁਕਤ ਕਹਿੰਦੇ ਨੇ ਸਾਰੇ ਦੁੱਖ ਮੁੱਕ ਜਾਣੇ, ਆਪਣੇ ਤਾਂ ਮੁੱਕੇ ਨਹੀਂ। ਕੌਣ ਕਿਹਦੇ ਦੁੱਖ ਮੁੱਕੇ ਨੇ ਦੁਨੀਆਂ ਦੇ ਵਿੱਚ? ਤੁਸੀਂ ਰਾਜਾ ਨੂੰ ਪੁੱਛ ਕੇ ਦੇ ਲਓ, ਉਦੋਂ ਤਾਂ ਨਹੀਂ ਕੋਈ ਬੜਾ। ਉਹਨਾਂ ਦੇ ਦੁੱਖ ਮੁੱਕ ਗਏ ਨਹੀਂ, ਸਮਾਂ ਜ਼ਿਆਦਾ ਪੈਦਾ ਕਰ ਲਏ ਉਹਨਾਂ ਨੇ ਦੁੱਖ। ਉਹ ਜਦ ਆਤਮਾ ਦੇ ਵਿੱਚ ਜਾਵੇਗਾ, ਉੱਥੇ ਕੋਈ ਦੁੱਖ ਨਹੀਂ ਹੈ, ਉੱਥੇ ਕੋਈ ਦੁੱਖ ਨਹੀਂ। ਦੁਨੀਆਂ 'ਤੇ ਕੋਈ ਸੁਖੀ ਨਹੀਂ ਹੈ। ਕਸ਼ੂ ਆਪਾ ਮੁਕਤ ਕਾ ਕਰ ਰਹੇ, 3 ਹਿੱਸਿਆਂ ਦੇ ਵਿੱਚ ਬੋਲਿਓ। ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਫਿਰ ਸਾਰੀਆਂ ਬੀਬੀਆਂ ਬੋਲਿਓ। ਪ੍ਰਸੰਗ ਆਪਾਂ ਰੱਖਾਂਗੇ ਵੀ ਦੀਵਾਲੀ ਹਿੰਦੂ ਮਤ ਦੇ, ਦੀਵਾਲੀ ਕਿੱਥੋਂ ਚੱਲੀ ਹੈ? ਗੁਰੂ ਘਰ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀਵਾਲੀ ਕਿੱਥੋਂ ਚੱਲੀ ਹੈ? ਇਹਦੇ 'ਤੇ ਆਪਾਂ ਥੋੜ੍ਹਾ ਜਿਹਾ ਵਿਚਾਰ ਰਲਵਾਂ ਜਿਹਾ ਰੱਖਾਂਗੇ। ਤੀਸਰੇ ਹਿੱਸੇ 'ਚ ਬੀਬੀਆਂ ਬੋਲਿਓ ਸਾਰੀਆਂ। ਜਿਹੜਾ ਆਪਣਾ ਮਨ ਹੈ, ਇਹ ਥੋੜ੍ਹਾ ਪਦਾਰਥਾਂ ਦਾ ਭੁੱਖ ਹੈ, ਦੇਖ ਲਓ ਭੱਜਿਆ ਫਿਰੀ ਜਿਹੜਾ ਕੁੱਤੇ ਕੋਲ ਕਿੰਨੇ ਹੀ ਰੱਜਿਆ ਹੋਵੇ ਕੁੱਤਾ, ਤੁਸੀਂ ਰੋਟੀ ਸੁੱਟ ਦਿਓ, ਉਹ ਜਿਹੜਾ ਦੂਆ ਕੁੱਤਾ ਚੱਕੂ ਨਾ ਉਹਨੂੰ ਜਾ ਕੇ ਚਿੰਬੜ ਜਾਂਦਾ, ਕੋਲ ਉਹਦੇ ਪਵਾਂ ਗਰਾ ਲੱਗਿਆ ਪਵੇ ਰੋਟੀਆਂ ਦਾ, ਉਹਨੂੰ ਨਹੀਂ ਖਾਂਦਾ। ਐਸਾ ਆਪਣਾ ਸੁਭਾਅ ਬਣਿਆ ਹੋਇਆ, ਸੰਤੋਖ ਨਹੀਂ ਆਪਣੇ ਅੰਦਰ। ਸੰਤੋਖ ਤਾਂ ਆਵੇਗਾ ਜੇ ਪਰਮੇਸ਼ੁਰ ਦਾ ਭਜਨ ਕਰੇ, ਇਹ ਤਾਂ ਭਜਨੇ ਪਦਾਰਥਾਂ ਦਾ ਕਰਦਾ। ਅੱਗ 'ਤੇ ਹੀ ਹੂਤੀ ਪਾਈ ਜਾਂਦਾ, ਉਹ ਹੋਰ ਵਧੀ ਜਾਂਦੀ ਹੈ। ਜੇ ਅੱਗ ਵਜਾਉਣੀ ਹੈ ਤੂੰ ਬਾਲਣ ਪਾਉਣੋਂ ਅੜ ਜਾ, ਜੇ ਤਾਂ ਸੁਖੀ ਹੋਣਾ ਹੈ ਤਾਂ ਤੂੰ ਫੁਰਨੇ ਕਰਨੋਂ ਅੜ ਜਾ, ਸੁਖੀ ਹੋ ਜਾਏਗਾ। ਔਰ ਇਸ ਤਰ੍ਹਾਂ ਦੱਸਿਆ, 3 ਹਿੱਸਿਆਂ ਦੇ ਵਿੱਚ ਬੋਲੋ, ਪੜੋ ਪਰਿਆਂ ਨਾਲ।
ਕੋਈ ਯਤਨ ਮੁਕਤ ਦਾ
ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ। ਤੂੰ ਉਪਾ ਪਰਮੇਸ਼ਰ ਦੇ ਮਿਲਣ ਦਾ ਕਰ, ਪਦਾਰਥ ਆਪੇ ਹੀ ਤੇਰੇ ਪਿੱਛੇ ਫਿਰੀ ਜਾਣਗੇ। ਜੇ ਤੂੰ ਪਦਾਰਥਾਂ ਨੂੰ ਅੱਗੇ ਰੱਖੇਗਾ ਇਸ ਸਰੀਰ ਦੀ ਆ ਉਮਰ, ਤਾਂ ਫਿਰ ਗਿਰ ਜਾਏਗਾ। ਤਾਂ ਜੋ ਇਸ ਤੋਂ ਕੰਮ ਲੈਣਾ ਜੀ ਤਾਂ ਲਿਆ ਹੀ ਨਾ ਹੈ ਜੀਵ ਆਤਮਾ। ਕੰਮ ਤਾਂ ਲਈਏ ਜੇ ਆਪਾਂ ਨੂੰ ਇਤਨੀ ਸੋਝੀ ਹੋਵੇ ਵੀ ਮੈਂ ਤਾਂ ਸਰੀਰ ਨਹੀਂ ਹਾਂ, ਬਈ ਮੈਂ ਤਾਂ ਜੀਵ ਆਤਮਾ। ਇਹ ਤਾਂ ਆਪਾਂ ਨੂੰ ਸੋਝੀ ਨਹੀਂ, ਪੁੱਛ ਕੇ ਦੇਖ ਲਓ, ਕਿਸੇ ਨੂੰ ਪੁੱਛ ਕੇ ਦੇਖੋ ਤੂੰ ਕੌਣ ਹੈ। ਕਹਿੰਦਾ ਮੇਰਾ ਬਾਲਣ ਬੜਾ ਅਫਸਰ ਮੈਂ ਉਸਦਾ ਮੁੰਡਾ, ਇਹੋ ਜਿਹੀਆਂ ਗੱਲਾਂ ਕਰੂਗਾ। ਕੋਈ ਉਹ ਨਹੀਂ ਕਹੇਗਾ ਵੀ ਮੈਂ ਜੀਵ ਆਤਮਾ, ਐਂ ਕੋਈ ਨਹੀਂ ਕਹਿੰਦਾ ਹੈ। ਜੇ ਇਸ ਨੂੰ ਇਤਨਾ ਗਿਆਨ ਹੋ ਜਾਵੇ ਵੀ ਮੈਂ ਜੀਵ ਆਤਮਾ ਪਰਮੇਸ਼ਰ ਤੋਂ ਵਿਛੜਿਆ ਹੋਇਆ, ਤਾਂ ਪਰਮੇਸ਼ਰ ਦੇ ਮਿਲਣ ਦਾ ਕੋਈ ਉਪਾਅ ਵੀ ਕਰੇ ਫਿਰ। ਪਰ ਨਹੀਂ, ਆਪਣੇ ਆਪ ਨੂੰ ਸਰੀਰ ਮੰਨੀ ਬੈਠਾ, ਸਾਡੇ ਤਿੰਨ ਹੱਥ ਦਾ ਦੇਹ ਮਾਤਰ ਮੰਨਦਾ ਆਪਣੇ ਆਪ ਨੂੰ। ਦੇਹ ਦੇ ਸੰਬੰਧ ਕਰਕੇ ਜਿਹੜੇ ਪਦਾਰਥ ਨੇ ਉਹਨਾਂ ਨੂੰ ਆਪਣੇ ਮੰਨਦਾ ਇਹ। ਬਸ ਇਸੇ ਤਰ੍ਹਾਂ ਹੀ ਨਿਕਲ ਜਾਣਾ ਜੀ, ਰਹਿ ਗਏ ਦੋ ਚਾਰ ਦਿਨ, ਬਸ ਫਿਰ ਹਰੀ ਯਾਰ। ਫਿਰ ਪਤਾ ਨਹੀਂ ਕਿੰਨਾ ਚੱਕਰ ਪਊ, ਖਬਰਾਂ ਗੇੜ ਆਉਣਾ ਕਿ ਨਹੀਂ ਆਉਣਾ, ਪਲ ਨਹੀਂ ਆ ਜਾਵੇ, ਕੀ ਪਤਾ ਪਰਮੇਸ਼ਰ ਦਾ। ਆਹ ਪਰਮੇਸ਼ਰ ਦਾ ਜਿਹੜਾ ਅਸੂਲ ਆ ਸੂਖਮ ਹੈ, ਆ ਪਦਾਰਥਵਾਦੀ ਨਹੀਂ ਜਾਣ ਸਕਦੇ ਇਸ ਨੂੰ ਤਾਂ ਸਵਰਗ ਦਾ ਰਾਜਾ ਇੰਦਰ ਵੀ ਨਹੀਂ ਜਾਣ ਸਕਦਾ। ਆਏ ਰਾਜੇ ਤਾਂ ਕਿਹਦੇ ਵਿਚਾਰੇ ਨੇ ਅਗਲੇ ਦਾ, ਡੈਮੋਕਰੇਸੀ ਆਈਆਂ, ਉਹ ਤਾਂ ਸਵਰਗ ਦਾ ਰਾਜਾ ਇੰਦਰ ਹੈ ਜਿਹੜਾ ਪਰਮੇਸ਼ਰ ਦੇ ਸੂਲ ਨੂੰ ਤਾਂ ਉਹ ਵੀ ਨਹੀਂ ਜਾਣ ਸਕਦਾ। ਹਾਂ, ਕੋਈ ਬ੍ਰਹਮ ਗਿਆਨੀ ਹੋਵੇ ਜਾਂ ਪਰਮੇਸ਼ਰ ਆਪ ਜਾਣਦਾ, ਆਪਣੀ ਗੱਤ ਆਪ ਜਾਣੇ, ਸੁਣ ਸੁਣ ਅਵਰ ਬਖਾਨੇ। ਉਹ ਪਰਮੇਸ਼ਰ ਦਾ ਜਿਹੜਾ ਕਾਰੋਬਾਰ ਆਪਾਂ ਸੁਣਦੇ ਹਾਂ ਉਹ ਕਹਿ ਦਿੰਦੇ ਹਾਂ, ਪਰ ਉਹ ਜਿਹੜੀ ਇਸ ਲਈ ਉਸਦੀ ਗਤਵਾ ਨਾ ਅਵਸਥਾ ਉਹ ਤਾਂ ਆਪ ਜਾਣਦਾ। ਗੁਰੂ ਸਾਹਿਬ ਨੇ ਮਹਾਂਪੁਰਸ਼ਾਂ ਬਾਰੇ ਵੀ ਦੱਸਿਆ, ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇ ਤਾਂ ਸੁਣੇ ਤੇ ਤਾਂ ਬਖਿਆਨੇ। ਜਿਹੜਾ ਬ੍ਰਹਮ ਗਿਆਨੀ ਯਾਰ ਪਰਮੇਸ਼ਰ ਇੱਕੋ ਜਿਹੇ ਹੁੰਦੇ ਨੇ। ਪੜ੍ਹੋ ਪਰਿਵਾਰ, ਸਰੀਰਾਂ ਦੇ ਵਿੱਚ ਫਰਕ ਹੁੰਦਾ, ਸਰੀਰ ਤਾਂ ਮਿੱਟੀ ਹੈ, ਉਹ ਜਿਹੜੀ ਗੱਲ ਆ ਉਹ ਅੰਦਰ ਆ। ਤੱਤ ਵਿੱਚ ਮਹਾਂਪੁਰਸ਼ ਨੇ ਲੀੜੇ ਨਹੀਂ, ਤੱਤਦਰਸ਼ੀ ਜਿਹਨਾਂ ਦੀ ਸੁਰਤ ਆਤਮਾ ਚ ਜੁੜੀ, ਇਹਨਾਂ ਨੇ ਸਾਥ ਸਾਖਿਹਾਤ ਕਰ ਲਿਆ ਪਰਮੇਸ਼ਰ ਨੂੰ। ਸਾਖਿਹਾਤ ਹੋ ਜਾਂਦਾ ਅੰਦਰ, ਕਹਿੰਦੇ ਐਂ ਨੀ ਨਾ ਜਿਵੇਂ ਹੱਥ ਤੇ ਔਲਾ ਪਿਆ ਹੁੰਦਾ, ਇਹਨੂੰ ਸਾਖਿਆਤ ਕਹਿੰਦੇ ਨੇ। ਸਾਖਿਆਤ ਵੀ ਜਾਣੀ ਦਿਸਦੀ ਚੀਜ਼ ਨੂੰ ਕਹਿੰਦੇ ਨੇ, ਨਹੀਂ ਫਿਰ ਉਹਲੇ ਅਜੇ ਨਹੀਂ ਸਾਖਿਆਤ ਹੋਇਆ, ਅਜੇ ਉਹਲੇ ਦੇ ਵਿੱਚ ਭੁਲੇਖਾ ਰਹਿੰਦਾ ਹੁੰਦਾ ਵੀ ਖਬਰੀ ਕਿਹਾ ਜਾ। ਜਿਹੜੇ ਇਹੋ ਜਿਹੇ ਨੇ ਨਾ ਮਹਾਂਪੁਰਸ਼ ਗੁਰਸਿੱਖ, ਆਨ ਮਤਾਂ ਦੇ ਆਰਫ ਲੋਕ ਨੇ ਜਿਹੜੇ, ਉਹਨਾਂ ਬਾਬ ਤੋਂ ਦੱਸਿਆ, ਸੰਤ ਕੀ ਮਹਿਮਾ ਵੇਦ ਨਾ ਜਾਣੇ। ਅੱਖਰਾਂ ਦਾ ਹੀ ਫਰਕ ਆ, ਅਵਸਥਾ ਦਾ ਫਰਕ ਨਹੀਂ ਹੁੰਦਾ। ਹੁਣ ਲੱਖਾਂ ਬੰਦਾ ਐਮਏ ਦੀ ਡਿਗਰੀ ਲੈ ਕੇ ਪਾਸ ਹੋਇਆ, ਸਰੀਰ ਤਾਂ ਲੈਦਾ ਲੈਦਾ ਨੇ, ਵਿੱਦਿਆ ਇੱਕੋ ਹੀ ਹੈ, ਵਿੱਦਿਆ ਦੋ ਤਾਂ ਨਹੀਂ ਹਨ। ਐਮਏ ਦੀ ਜਿਹੜੀ ਡਿਗਰੀ ਆ ਉਹ ਤਾਂ ਇੱਕੋ ਹੀ ਹੈ ਸਾਰਿਆਂ ਕੋਲ, ਤੇ ਸਰੀਰ ਬਹੁਤ ਨੇ, ਕੋਈ ਨਿਕਾ ਜਿਹਾ, ਕੋਈ ਬੜਾ, ਕੋਈ ਜਨਾਨੀ ਹੈ, ਕੋਈ ਬੁੱਢਾ ਜਾਂ ਇਸ ਤਰ੍ਹਾਂ ਦਾ ਹੈ, ਕੋਈ ਕੁੱਬਾ, ਕਿਸੇ ਦੀ ਇੱਕੋ ਹੀ ਲੱਤ ਹੈ। ਤੇ ਜਿਹੜੀ ਡਿਗਰੀ ਹੈ ਉਹਦੇ 'ਚ ਫਰਕ ਨਹੀਂ ਹੈ। ਔਰ ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਮਹਾਤਮਾ, ਹੁਣ ਅਸ਼ਟਾਵਕਰ ਦੇ ਸਰੀਰ ਦੇ ਵਿੱਚ ਅੱਠ ਬਿੰਗ ਪੈਂਦੇ ਸੀ, ਅੱਠ ਬਿੰਗ। ਇਸ ਤਰ੍ਹਾਂ ਦੱਸਿਆ ਵੀ ਜਿਹੜੇ ਬ੍ਰਹਮ ਗਿਆਨੀ ਇੱਕ ਅਵਸਥਾ ਹੁੰਦੀ ਹੈ ਸਾਰਿਆਂ ਦੀ। ਸੰਤ ਕੀ ਮਹਿਮਾ ਵੇਦ ਨਾ ਜਾਣੇ, ਦੁਨੀਆਂ ਦੇ ਵਿੱਚ ਵੇਦਾਂ ਨੂੰ ਇਹ ਬੜਾ ਮੰਨਿਆ ਸਭ ਤੋਂ, ਕਹਿੰਦੇ ਉਹ ਸੰਤਾਂ ਦੀ ਮਹਿਮਾ ਨਹੀਂ ਜਾਣ ਸਕਦੇ ਹਨ। ਕਿਉਂ ਨਹੀਂ ਜਾਣ ਸਕਦੇ? ਉਹ ਤਿੰਨਾਂ ਗੁਣਾਂ 'ਚ ਨੇ ਜਿਹੜੇ ਵੇਦ ਨੇ, ਜਿਹੜੇ ਵੇਦ ਨੇ ਇਹ ਬ੍ਰਹਮਾ ਦੇ ਲਿਖੇ ਹੋਏ ਨੇ ਬਸ। ਬ੍ਰਹਮਾ ਤਿੰਨਾਂ ਗੁਣਾਂ 'ਚ ਹੈ, ਜਿਹੜੇ ਮਹਾਤਮਾ ਨੇ ਚੌਥੇ ਪਦ 'ਚ ਨੇ। ਜਿਹੜਾ ਮਹਾਤਮਾ ਦਾ ਵਿਹਾਰ ਜਾਂ ਬੈਠਣਾ ਉੱਠਣਾ ਬੋਲਣਾ ਚੱਲਣਾ ਇਹ ਲਿਖਦੇ ਨੇ, ਪਰ ਜਿਹੜੀ ਅੰਦਰੂਨੀ ਅਵਸਥਾ ਉਹਨਾਂ ਅੰਦਰ ਜਿਹੜੀ ਤਾਕਤ ਆ ਉਹਨੂੰ ਕੌਣ ਲਿਖੂਗਾ? ਉਹਦਾ ਤਾਂ ਪਤਾ ਨਹੀਂ ਹੈ ਇਹਨੂੰ ਬ੍ਰਹਮਾ ਨੂੰ, ਇਹ ਤਾਂ ਆਪ ਹੀ ਕਾਲ ਦੇ ਚੱਕਰ ਵਿੱਚ ਹੈ। ਉਹ ਤਾਂ ਕਾਲ ਦੇ ਚੱਕਰ ਤੋਂ ਪਰੇ ਜਾਂਦੇ ਨੇ ਪਹਿਲਾਂ, ਤਦ ਜਾ ਕੇ ਉਹਨਾਂ ਨੂੰ ਫਿਰ ਇਹ ਉਹਨਾਂ 'ਤੇ ਬਾਣੀ ਲਾਗੂ ਹੁੰਦੀ ਹੈ। ਜੇ ਉਰੇ ਆ ਜੇ ਫਿਰ ਵੀ ਬਾਣੀ ਲਾਗੂ ਹੋਵੇਗੀ ਬਸ। ਜੇ ਤਾਂ ਸੁਣੇ ਤੇ ਤਾਂ ਬਖਿਆਨੇ,
ਸੁਣਦੇ ਤੇ ਜਿਵੇਂ ਮਹਾਰਾਜ ਦਾ ਆਪਾਂ ਸੁਣਦੇ ਰਹੇ ਜਾਂ ਦੇਖਦੇ ਰਹੇ ਹਾਂ ਆਪਾਂ ਕਹਿ ਦਿੰਦੇ ਹਾਂ, ਪਰ ਜਿਹੜੀ ਉਹਨਾਂ ਦੀ ਅੰਦਰੂਨੀ ਅਵਸਥਾ ਸੀ, ਜਿਹੜੀ ਉਹਨਾਂ ਦੇ ਅੰਦਰ ਤਾਕਤ ਸੀ, ਹੁਣ ਉਹਨੂੰ ਕੌਣ ਦੱਸੂਗਾ? ਜਾਂ ਗ੍ਰੰਥ ਲਿਖਣ ਲੱਗਿਆ ਨਾ ਗਿਆਨੀ ਜੀ, ਤਾਂ ਫਿਰ ਮਹਾਰਾਜ ਜੀ ਕਹਿੰਦੇ ਠੀਕ ਹੈ, ਹੈ ਤਾਂ ਉਪਦੇਸ਼ ਰੂਪ ਹੀ ਹੈ ਜੋਗ ਸਾਹਿਬ ਬਾਹਰਲਾ ਸਾਡੀ ਕਿਰਿਆ, ਪਰ ਸਾਡੀ ਜਿਹੜੀ ਅੰਦਰਲੀ ਅਵਸਥਾ ਉਹਨਾਂ ਨੂੰ ਕੌਣ ਲਿਖੂਗਾ? ਹੁਣ ਉਹ ਤਾਂ ਜਾਣਦਾ ਨਹੀਂ ਗਿਆਨੀ, ਤਾਂ ਉਸਨੂੰ ਹੁਣ ਉਹ ਜਾਣ ਸਕਦਾ ਵੀ ਫਲਾਨੀ ਜਗ੍ਹਾ ਹੋਇਆ, ਫਲਾਨੀ ਦੀਵਾਨ ਲਾਇਆ, ਫਲਾਨੇ ਨੂੰ ਬਚਨ ਕਰ ਦਿੱਤਾ, ਉਹਦੇ ਮੁੰਡਾ ਹੋ ਗਿਆ, ਫਲਾਨੇ ਨੂੰ ਬਚਨ ਕਰਤਾ, ਫਰਮਾਂ ਚੱਲ ਪਈਆਂ, ਅਹੀਆਂ ਜਿਹੀਆਂ ਗੱਲਾਂ ਤਾਂ ਲਿਖ ਦਾਂਗੇ ਆਪਾਂ। ਜਾਂ ਫਲਾਨੇ ਨੂੰ ਗਿਆਨ ਕਰਤਾ, ਮੁਕਤ ਹੋ ਗਿਆ, ਤੇ ਹੁਣ ਜਿਹੜੀ ਅੰਦਰੂਨੀ ਅਵਸਥਾ ਉਹਨਾਂ ਦੀ ਤਾਕਤ ਹੈ ਜਿਹੜੀ ਚੌਥੇ ਪਦ ਦੀ, ਉਹਨੂੰ ਕੌਣ ਲਿਖੇਗਾ? ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਿਖਿਆਨੇ। ਸੰਤ ਕੀ ਉਪਮਾ, ਆਪਣੀ ਉਪਮਾ ਤਾਂ ਤਿੰਨਾ ਗੁਣਾ ਚ ਹੈ, ਉਹਨਾਂ ਦੀ ਤਿੰਨਾ ਗੁਣਾ ਚ, ਤਾਂ ਹੀ ਤਾਂ ਆਪਣੀ ਹਟ ਜਾਂਦੀ ਹੈ, ਕਦੇ ਹੋਣ ਲੱਗ ਜਾਂਦੀ ਹੈ, ਉਹਨਾਂ ਦੀ ਇੱਕ ਰਸ ਰਹੇਗੀ। ਸੰਤ ਕੀ ਉਪਮਾ ਤਿਉ ਗੁਣ ਤੇ ਦੂਰ, ਆਹ ਤਿੰਨ ਗੁਣ ਨੇ ਨਾ ਜੇ ਰਜੋ ਸਤੋ ਤਮੋ, ਜਿਹਨਾਂ ਦੇ ਵਿੱਚ ਆਪਾਂ ਚੱਕਰ ਖਾਂਦੇ ਫਿਰਦੇ ਹਾਂ ਕਰਮਾਂ ਦੇ ਵਧੇ ਹੋਏ, ਉਹ ਤਾਂ ਇਸ ਗੱਲ ਤੋਂ ਬਹੁਤ ਦੂਰ ਬੈਠੇ ਨੇ, ਉਹ ਤਾਂ ਇਸ ਗੱਲ ਦੇ ਸਾਖੀ ਨੇ। ਸੰਤ ਕੀ ਉਪਮਾ ਤਿਉ ਗੁਣ ਤੇ ਦੂਰ, ਸੰਤ ਕੀ ਉਪਮਾ ਰਹੀ ਭਰਪੂਰ, ਹੁੰਦਿਆਂ ਵੀ ਰਹੇਗੀ ਜਾਂ ਚਲੇ ਜਾਣਗੇ ਫਿਰ ਵੀ ਜ਼ਿਆਦਾ ਹੋ ਜੂਗੀ ਉਦੋਂ ਵੀ। ਸੰਤ ਕੀ ਸ਼ੋਭਾ ਕਾ ਨਹੀਂ ਅੰਤ, ਇਤਨੀ ਸ਼ੋਭਾ ਮਹਾਂਪੁਰਸ਼ਾਂ ਦੀ ਕੋਈ ਅੰਤ ਹੀ ਨਹੀਂ ਪਾ ਸਕਦਾ। ਸ਼ੋਭਾ ਕਾ ਸੰਤ, ਸ਼ੋਭਾ ਕਾ ਨਹੀਂ ਅੰਤ, ਸਾਧਕੀ ਸ਼ੋਭਾ ਸਦਾ ਬੇਅੰਤ। ਸਾਧਕੀ ਸ਼ੋਭਾ ਊਚ ਤੇ ਉੱਚੀ, ਸਾਧਕੀ ਸ਼ੋਭਾ ਮੂਚ ਤੇ ਮੂਚੀ, ਸਾਧਕੀ ਸ਼ੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਸਰੀਰ ਅਲੱਗਾ ਰਹੇਗਾ, ਸਰੀਰ ਭੇਦ ਰੂਪ ਦਿਸੇਗਾ, ਪਰ ਜਿਹੜਾ ਉਹਨਾਂ ਦਾ ਅਵਸਥਾ ਨਾ ਉਹ ਇੱਕ ਹੋਵੇਗੀ। ਤਾਂ ਹੀ ਤਾਂ ਆਪਾਂ ਟਪੜਾ ਖਾਂਦੇ ਹਾਂ, ਆਪਾਂ ਮਾਇਆਵਾਦੀ ਲੋਕ, ਆਪਾਂ ਸਰੀਰ ਹੈ ਮਾਇਆ, ਆਪਾਂ ਮਾਇਆ ਨੂੰ ਹੀ ਪਰਖਦੇ ਹਾਂ ਹਮੇਸ਼ਾ ਬਸ। ਜੇ ਕਿਤੇ ਆਪਾਂ ਆਤਮਾ ਨੂੰ ਪਰਖਣ ਲੱਗ ਜਾਈਏ ਨਾ, ਸ਼ੰਕਾ ਰਹਿਣਾ ਹੀ ਨਹੀਂ, ਬਸ ਸ਼ੰਕਾ ਨਹੀਂ ਰਹੇਗਾ। ਆਓ ਇਹਨੂੰ ਦੱਸਿਆ ਮਹਾਂਪੁਰਸ਼ਾਂ ਦੀ ਜਿਹੜੀ ਅੰਦਰੂਨੀ ਅਵਸਥਾ ਨਾ ਗੁਰੂਆਂ ਦੀ, ਜਾਂ ਮਤਾਂ ਦੇ ਹੁੰਦੇ ਨੇ ਮਹਾਤਮਾ, ਆਰਫ ਕਹਿ ਦਿੰਦੇ ਨੇ, ਸੱਤ ਵੇਤੇ ਕਿਹਾ ਜਾਂਦਾ, ਬਹੁਤ ਨਾਮ ਨੇ ਉਹਨਾਂ ਦੀ ਵੀ ਮਹਿਮਾ ਨਹੀਂ ਪਰਮੇਸ਼ਰ ਜਾਣ ਸਕਦਾ, ਆਮ ਦੁਨੀਆਂ ਨਹੀਂ ਜਾਣ ਸਕਦੀ, ਉਹ ਆਪ ਜਾਣਦੇ ਨੇ ਜੋ ਕਸੁੰਦੇ ਨੇ। ਆਹ ਇਸ ਤਰ੍ਹਾਂ ਦੱਸਿਆ, ਜਿਹੜਾ ਕੱਲ ਦਾ ਦਿਹਾੜਾ ਨਾ, ਦੀਵਾਲੀ ਜਿਹਨੂੰ ਕਹਿੰਦੇ ਨੇ, ਦੀਵਾਲੀ, ਇਹਦੇ ਵੀ ਦੋ ਪੱਖ ਨੇ, ਕਈਆਂ ਦੀ ਤਾਂ ਦੀਵਾਲੀ ਹੋਊਗੀ, ਕਈਆਂ ਦਾ ਦੀਵਾਲਾ ਹੋਊਗਾ। ਲੈ ਦੇਖ ਲਓ, ਹੈ ਨਾ ਦੁੰਦ ਪਦ ਦੇ ਵਿੱਚ ਹੀ, ਜਿਹੜੇ ਮਹਾਂਪੁਰਸ਼ ਨੇ, ਆਤਮਦਰਸ਼ੀ ਨੇ, ਤੱਤ ਵੇਤੇ ਨੇ, ਉਹਨਾਂ ਦੀ ਕਹਿੰਦੇ ਸਦਾ ਹੀ ਦੀਵਾਲੀ ਰਹਿੰਦੀ ਹੈ। ਦੁਨੀਆਂ ਦੀ ਦੀਵਾਲੀ ਆਉਂਦੀ ਹੈ ਸਾਲ ਬਾਅਦ, ਉਹ ਵੀ ਪੁੱਠੀ ਪੈ ਜਾਂਦੀ ਹੈ ਕਈਆਂ ਨੂੰ ਤਾਂ ਪੁੱਠੀ। ਦੱਸਿਆ ਸਦਾ ਦੀਵਾਲੀ ਸਾਧ ਕੀ, ਅੱਠੇ ਪੈਰ ਬਸੰਤ, ਕਹਿੰਦੇ ਅੱਠੇ ਪੈਰ ਆਤਮਾ ਰੂਪੀ ਬਸੰਤ ਦੇ ਵਿੱਚੋਂ ਝੂਟੇ ਖਾਂਦੇ ਨੇ, ਅੱਠੇ ਪੈਰ ਹਮੇਸ਼ਾ ਹੀ। ਔਰ ਇੱਕ ਦ੍ਰਿਸ਼ਟਾਂਤ ਦੁਆਰਾ ਥੋੜ੍ਹਾ ਜਿਹਾ ਪਤਾ ਲੱਗ ਜਾਵੇਗਾ, ਕੋਈ ਮਹਾਤਮਾ ਸਨ ਬਰਾਕਤ, ਉਹ ਕੁਟੀਆ ਦੇ ਵਿੱਚ ਰਹਿੰਦੇ ਸੀ, ਪ੍ਰੇਮੀ ਸਨ ਉਹਨਾਂ ਦੇ, ਉਹ ਕਿਹਾ ਕਰਦੇ ਵੀ ਆਪਣੇ ਜਿਗਿਆਸੂਆਂ ਨੂੰ ਵੀ ਸਦਾ ਤਾਂ ਦੀਵਾਲੀ ਸਾਧ ਦੀ ਹੈ। ਉਹ ਕਹਿੰਦੇ ਜੀ ਹਮੇਸ਼ਾ ਕਿਵੇਂ ਹੋ ਸਕਦੀ ਹੈ ਸਾਧ ਦੀ? ਕਹਿੰਦੇ ਹਾਂ ਤੁਹਾਨੂੰ ਪਤਾ ਨਹੀਂ ਹੈ, ਕਹਿੰਦੇ ਅਸਲੀ ਦੀਵਾਲੀ ਤਾਂ ਸਾਧ ਦੀ ਹੀ ਹੈ, ਆਹ ਬਾਕੀ ਤਾਂ ਐਵੇਂ ਹੈ ਰੜਾ ਰੇੜਾ ਸੇੜਾ ਜਿਹਾ ਹੀ। ਆਹੋ ਇਸ ਤਰ੍ਹਾਂ ਉਹ ਇਸ ਤਰ੍ਹਾਂ ਉਹਨਾਂ ਨੂੰ ਸ਼ੰਕਾ ਪੈਦਾ ਹੋ ਗਿਆ ਬਈ ਸਦਾ ਦੀਵਾਲੀ ਤਾਂ ਹੋ ਨਹੀਂ ਸਕਦੀ, ਦੀਵਾਲੀ ਤਾਂ ਸਵੇਰੇ ਜਾਂ ਪਰਸੋਂ ਨੂੰ ਤਾਂ ਨਹੀਂ ਹੋਣੀ, ਅੱਜ ਨਹੀਂ ਹੈ, ਅੱਜ ਸਾਰ ਪੈਦਾ ਹੁੰਦੇ ਨੇ ਵੀ ਕੱਲ ਨੂੰ ਹੈਗੀ, ਹੈ ਨਾ ਸਾਰ ਪੈਦਾ ਹੁੰਦੇ, ਆ ਜਿਹੜੇ ਪਟਾਕੇ ਵਜਾਉਂਦੇ ਨੇ ਸਾਰ ਹੈ, ਤਾਂ ਉਹ ਮਹਾਤਮਾ ਹੋ ਗਏ ਬਿਰਧ। ਤੇ ਆਪਣੇ ਜਗਿਆਸੂਆਂ ਨੂੰ ਕਹਿੰਦੇ ਬਈ ਸੁਣੋ, ਸਾਡੇ ਸਰੀਰ ਦਾ ਇਸ਼ਨਾਨ ਨਾ ਕਰਾਇਓ। ਜਿਸ ਤਰ੍ਹਾਂ ਸਰੀਰ ਛੱਡਾਂਗੇ ਨਾ, ਉਸੇ ਤਰ੍ਹਾਂ ਹੀ ਲਿਜਾ ਕੇ ਸੰਸਕਾਰ ਕਰ ਦਿਓ ਚਿਖਾਤੇ ਰੱਖ ਕੇ। ਉਹ ਕਹਿੰਦੇ ਸਤਿਵਚਨ ਜੀ। ਉਹ ਮਹਾਤਮਾ ਨੇ ਕੀ ਕਰਿਆ, ਆਪਣੇ ਸਰੀਰ ਦੇ ਉੱਤੇ ਗੋਲੇ ਬੰਨ ਲਏ ਅਸਤਵਾਜੀਆਂ, ਉੱਤੋਂ ਦੀ ਚੋਲਾ ਪਾ ਲਿਆ, ਉੱਤੋਂ ਦੀ ਹੋਰ ਪਾ ਲਿਆ ਬੜਾ, ਜਿਵੇਂ ਭਗਤ ਮਾਈ ਫਿਰਦਾ ਹੁੰਦਾ ਸੀ। ਤਾਂ ਸਰੀਰ ਛੱਡ ਦਿੱਤਾ, ਛੱਡਿਆ ਵੀ ਕਹਿ ਕੇ ਵੀ ਆਉਣੀ ਸੀ ਸਰੀਰ ਛੱਡਣ। ਸਰੀਰ ਛੱਡਣ ਤੋਂ ਬਾਅਦ ਉਹਨਾਂ ਪ੍ਰੇਮੀਆਂ ਨੇ ਉਵੇਂ ਚੱਕ ਲਿਆ, ਲੈ ਗਏ, ਚਿਖਾ ਚੀਨੀ ਗਈ, ਸਰੀਰ ਉੱਤੇ ਰੱਖ ਦਿੱਤਾ ਉਸੇ ਤਰ੍ਹਾਂ ਹੀ। ਤਾਂ ਹੁਣ ਫਿਰ ਅੱਗ ਲਾਈ, ਜਦ ਅੱਗ ਲਾਈ, ਜਦ ਭਾਂਬੜ ਮੱਚਿਆ ਨਾ, ਉਹ ਫਿਰ ਲੱਗਿਆ ਗੋਲਿਆਂ ਨੂੰ ਜਾ ਕੇ ਅੱਗ, ਅਸਤਵਾਜੀਆਂ ਨੂੰ, ਚੰਨੀਆਂ ਸਮਾਨ ਨੂੰ ਗੋਲੇ ਵੱਜਣੇ ਸ਼ੁਰੂ ਹੋ ਗਏ। ਉਹ ਪਿੱਛੇ ਹਟ ਕੇ ਡਰਦੇ, ਚਿਖਾ ਤੋਂ ਪਿੱਛੇ। ਕਹਿਣ ਲੱਗੇ ਮਹਾਤਮਾ ਸੱਚ ਕਹਿੰਦੇ ਹੁੰਦੇ ਸੀਗੇ, ਆਪਾਂ ਸੱਚ ਮੰਨਿਆ ਨਾ। ਆਹ ਦੇਖੋ ਜਾਂਦੇ ਹੋਏ ਵੀ ਦੀਵਾਲੀ ਦਿਖਾ ਗਏ ਆਪਾਂ ਨੂੰ। ਐਸਾ ਹੁੰਦਾ ਮਹਾਤਮਾ ਦੀ ਸਦਾ ਦੀਵਾਲੀ ਹੁੰਦੀ ਹੈ। ਦੀਵਾਲੀ ਦਾ ਸਰੂਪ ਕੀ ਹੈ, ਮਨ ਨੇ ਖੁਸ਼ ਹੋ ਜਾਣਾ। ਆਹ ਖੁਸ਼ ਹੀ ਆ ਤਮਾਸੇ ਦੇ ਕਰਕੇ, ਮਹਾਤਮਾ ਦਾ ਹਮੇਸ਼ਾ ਹੀ ਖੁਸ਼ ਰਹਿੰਦਾ, ਉੱਥੇ ਹੈ ਹੀ ਨਹੀਂ ਖੁਸ਼ੀ ਗਮੀ। ਇਹ ਤਾਂ ਉਹਦੇ ਉੱਤਰ ਕਿਹਾ ਥੱਲੇ, ਉਹ ਜਿਹੜਾ ਘੂਰਦੇ ਨੇ ਨਾ ਜਗਿਆਸੂਆਂ ਨੂੰ, ਉਹਦੇ ਭਲੇ ਵਾਸਤੇ ਘੂਰਦੇ ਨੇ, ਨਹੀਂ ਉਹਨਾਂ ਨੂੰ ਕੋਈ ਲੋੜ ਵੀ ਨਹੀਂ ਹੈ। ਜਿਹੜੇ ਪ੍ਰਾਪਤ ਮਹਾਤਮਾ ਹੁੰਦੇ ਨੇ ਨਾ, ਉਹਨਾਂ ਦਾ ਸੰਬੰਧ ਹੀ ਨਹੀਂ ਹੁੰਦਾ ਨਿਵਿਰਤੀ ਨਾਲ, ਪ੍ਰਵਿਰਤੀ ਨਾਲ। ਬਸ ਉਹ ਆਪਣੇ ਆਨੰਦ ਚ ਰਹਿੰਦੇ, ਕੋਈ ਮਰੇ ਕੋਈ ਜੀਵੇ, ਸੁਤਰਾ ਘੋਲ ਪਤਾਸੇ ਪੀਵੇ, ਇਸ ਤਰ੍ਹਾਂ ਦੇ ਹੁੰਦੇ ਨੇ। ਔਰ ਜਿਹੜੀ ਇਹ ਦੀਵਾਲੀ ਹੈ ਨਾ, ਹਿੰਦੂ ਮਤ ਦੇ ਵਿੱਚ ਤਾਂ ਇਉਂ ਚੱਲੀ ਹੈ, ਇਹ ਵਿਸ਼ਨੂੰ ਭਗਵਾਨ ਦੇ ਪਹਿਰੇ ਤੇ ਜਾਇਦ ਬਜਾਇਦ ਉਹ ਪਹਿਰੇਦਾਰ ਸੀਗੇ। ਪਿਰਗੂ ਬਹੁਤ ਬੜਾ ਪੜ੍ਹਿਆ ਲਿਖਿਆ ਪੰਡਿਤ ਸੀ, ਸ਼ਕਤੀਸ਼ਾਲੀ। ਉਹ ਕਿਤੇ ਵਿਸ਼ਨੂੰ ਭਗਵਾਨ ਨੂੰ ਮਿਲਣ ਵਾਸਤੇ ਆਇਆ, ਉਹ ਜਾਇ ਬਜਾਇ ਨੇ ਘੇਰ ਲਿਆ, ਕਹਿੰਦੇ ਨਹੀਂ ਅੰਦਰ ਜਾ ਸਕਦਾ। ਮੈਂ ਕਿਵੇਂ ਜਾ ਸਕਦਾਂਗਾ, ਤਾਂ ਇਹ ਨਹੀਂ ਜਾਵਾਂਗਾ। ਪਰ ਉਹਨਾਂ ਨੇ ਘੇਰਿਆ, ਉਹਨੇ ਸ਼ਰਾਫ ਦੇ ਤਾ, ਬੜਾ ਸ਼ਕਤੀਸ਼ਾਲੀ ਜੀ ਪਿਰਗੂ ਹੀ ਗ੍ਰੰਥ ਹੈ ਕੋਈ। ਹੁਣ ਤਾਂ ਇਹਨਾਂ ਪੰਡਤਾਂ ਨੇ ਪਾੜ ਪੂੜ ਲਿਆ, ਲੈਦਾ ਲੈਦਾ ਕਰ ਲਿਆ, ਜਿਤਨੇ ਆਪਣੇ ਕਰਮ ਨੇ ਸਾਰੇ ਉਹਦੇ ਚ ਲਿਖੇ ਹੋਏ ਨੇ। ਦੇਖ ਲਓ ਉਹ ਤਾਂ ਹੱਥ ਨਹੀਂ ਕੱਢ ਹੋਇਆ, ਹੁਣ ਆਪਾਂ ਜੰਮਦੇ ਮਰਦੇ ਆਪਣੇ ਵੀ ਹੁਣ ਲਿਖੇ ਹੋਏ ਨੇ ਉਹਦੇ। ਜਥੇ ਦੁਨੀਆਂ ਰਹੂਗੀ ਨਾ, ਜੰਮੀ ਮਰੂਗੀ, ਉਹਦੇ ਵਿੱਚੋਂ ਜਾ ਕੇ ਜੇ ਮਿਲ ਜਾਵੇ ਨਾ, ਉਹ ਟੇਵਾ ਜਾ ਕੀ ਹੁੰਦਾ। ਜਿਸ ਟਾਈਮ ਬੱਚਾ ਜਨਮ ਲੈਂਦਾ ਨਾ, ਉਹ ਟਾਈਮ ਲਿਖਿਆ ਹੋਵੇ, ਉਹ ਸਾਰਾ ਬਾਰਾਂ ਬੂਰਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਦੀਆਂ, ਉਹ ਲਿਖੀਆਂ ਹੋਣ, ਉਹਦੇ ਨਾਲ ਮਿਲ ਜਾਵੇ, ਦੱਸ ਦੂਗਾ ਵੀ ਇਹੋ ਜਿਹਾ ਬੰਦਾ ਹੈ, ਬਸ ਪਿਛਲੇ ਜਨਮ ਚ ਇਹ ਆਹ ਸੀਗਾ। ਐਸਾ ਗ੍ਰੰਥ ਉਹ ਪਿਰਗੂ ਦਾ ਬਣਾਇਆ, ਦੇਖ ਲਓ ਕਿਤਨਾ ਹੀ ਰੋਸ਼ਨੀ ਸੀ ਉਸ ਨੂੰ ਕਰਮਾਂ ਦੀ। ਖੈ ਸ਼ਰਾਫ ਉਹਨਾਂ ਨੂੰ ਦੇ ਦਿੱਤਾ, ਉਹਨਾਂ ਨੇ ਫਿਰ ਕਿਹਾ ਵੀ ਸ਼ਰਾਬ ਟਲ ਵੀ ਸਕਦਾ, ਕਿ ਵਿਸ਼ਨੂੰ ਭਗਵਾਨ ਦੇ ਅੱਗੇ ਬੇਨਤੀ ਕਰੀ, ਜਾਂ ਉਹ ਪਿਰਗੂ ਪੰਡਿਤ ਦੇ ਅੱਗੇ ਬੇਨਤੀ ਕਰੀ। ਉਹ ਕਹਿਣ ਲੱਗਾ ਹਾਂ ਬਈ ਸ਼ਰਾਫ ਦਾ ਦਿੱਤਾ ਜ਼ਿਆਦਾ ਜਨਮਾਂ ਦਾ। ਉਹ ਕਹਿੰਦੇ ਕਿਰਪਾ ਕਰੋ, ਥੋੜੇ ਜਨਮਾਂ ਚ ਵੀ ਸਰ ਸਕਦਾ ਹੈ। ਉਹ ਕਹਿੰਦੇ ਹਾਂ ਇੱਕ ਗੱਲ ਹੈ, ਕੀ ਹੈ, ਕਹਿੰਦੇ ਤੁਸੀਂ ਭਗਵਾਨ ਨਾਲ ਬੈਰ ਬੰਨਿਆ ਕਰਿਓ, ਜਾਂ ਤੁਹਾਡਾ ਜਨਮ ਹੋਇਆ ਕਰੂਗਾ, ਭਗਵਾਨ ਤੁਹਾਨੂੰ ਮਾਰ ਦਿਆ ਕਰੂਗਾ, ਛੇ ਜਨਮਾਂ ਦੇ ਵਿੱਚ ਤੁਹਾਡਾ ਸਾਰਾ ਫੈਸਲਾ ਹੋ ਜਾਊਗਾ। ਦੋ ਸੀ ਨਾ, ਔਰ ਇਸ ਤਰ੍ਹਾਂ ਉਹਨਾਂ ਨੇ ਇਹੋ, ਫਿਰ ਉਹਨਾਂ ਨੇ ਸਰੀਰ ਛੱਡ ਕੇ ਮਾਤ ਲੋਕ ਦੇ ਵਿੱਚ ਆ ਗਏ। ਹਰਨਾਕਸ਼ ਸੀ ਨਾ ਜਿਹੜਾ, ਹਰਨਾਕਸ਼ ਹਰਨਖ ਦੋ ਭਰਾ ਸਨ, ਇਹ ਉਹੀ ਸੀ ਜਾਇ ਬਜਾਇ ਸੀ ਜਿਹੜੇ। ਇਹਨਾਂ ਨੇ ਫਿਰ ਪ੍ਰਹਲਾਦ ਨਾਲ ਬੈਰ ਬੰਨਿਆ ਹਰਨਾਕਸ਼ ਨੇ, ਕੀ ਹੋਇਆ, ਉਹ ਜਿਹੜਾ ਵਿਸ਼ਨੂੰ ਭਗਵਾਨ ਸੀ ਨਾ, ਜਾਂ ਕਹਿ ਲਓ ਪਰਮੇਸ਼ਰ ਸੀ, ਤਾਂ ਫਿਰ ਉਸਨੇ ਨਰਸਿੰਘ ਦਾ ਸਰੂਪ ਧਾਰਿਆ, ਥੰਮ ਚੋਂ ਨਿਕਲਿਆ, ਥੰਮ ਚੋਂ ਨਿਕਲ ਕੇ ਉਹਨੇ ਬਹੁਤ ਤਪੱਸਿਆ ਕਰੀ ਹੋਈ ਸੀ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਕਿਸੇ ਜਾਨਵਰ ਤੋਂ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਇਹੀਆਂ ਜੀਆਂ ਬਹੁਤ। ਉਹ ਉਹਨੂੰ ਹੋ ਗਿਆ ਵੀ ਮੈਂ ਹੁਣ ਮਰਨਾ ਨਹੀਂ ਹੈ, ਉਹਨੂੰ ਇਉਂ ਤਾਂ ਪਤਾ ਨੀ ਜੀ ਮੈਂ ਜੀਵ ਹਾਂ, ਵੀ ਜਿਹੜਾ ਸਰਵਗ ਗੁਰੂ ਆ ਉਹ ਤਾਂ ਹੋਰ ਵੀ ਵਿਧੀ ਬਣਾ ਲੂਗਾ, ਹੋਰ ਵਿਧੀ ਬਣਾ ਲੈਂਦਾ ਹੁੰਦਾ ਉਹ ਤਾਂ। ਆਓ ਜਿਸ ਤਰ੍ਹਾਂ ਭਾਈ ਲੱਖੂ ਨੇ ਬੁੱਧੂ ਨੂੰ ਸ਼ਰਾਬ ਦੇਤਾ ਵੀ ਤੇਰੇ ਆਵੇ ਨੀ ਪੱਕਣੇ, ਜ਼ੋਰ ਲਾ ਲਾ ਤਾਂ ਮੈਨੂੰ ਰੋਟੀ ਨੀ ਖਾਈ। ਖੈਰ ਪਰਮੇਸ਼ਰ ਭਗਤਾਂ ਦੀ ਮੰਨਦਾ, ਬੁੱਧੂ ਦੇ ਆਵੇ ਕੱਚੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਪਹੁੰਚਿਆ, ਮਹਾਰਾਜ ਮੇਰੀ ਗਰੀਬ ਮਾਰ ਹੋ ਗਈ। ਕਹਿੰਦੇ ਤਾਂ ਕੋਈ ਗਲਤੀ ਤਾਂ ਨਹੀਂ ਆਉਣੀ ਹੈ, ਸਾਰੀ ਗੱਲ ਦੱਸੀ ਵੀ ਆ ਲੱਖੂ ਨਾਮ ਇੱਕ ਸਿੱਖ ਆਇਆ ਸੀ, ਉਹਨੇ ਪ੍ਰਸ਼ਾਦਾ ਨਹੀਂ ਛੱਡਿਆ, ਜਾਂਦਾ ਹੋਇਆ ਕਹੇਗਾ ਆਵੇ ਨਹੀਂ ਪੱਕਣੇ। ਤੇ ਫਿਰ ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਭਾਈ ਬੁੱਧੂ ਬਚਨ ਤਾਂ ਉਹਦਾ ਹੀ ਸੱਚ ਰਹੇਗਾ, ਹੁਣ ਆਵੇ ਤਾਂ ਰਹਿਣਗੇ ਕੱਚੇ ਹੀ, ਪਰ ਜਾ ਤੂੰ ਸਾਡਾ ਸਿੱਖਾ ਪੱਕਿਆਂ ਦੇ ਭਾਅ ਵਿਖ ਜਾਣਗੇ, ਪੜੋ ਪ੍ਰੇਮ ਨਾਲ ਹੁਣ ਪਕਾਉਣਗੇ ਉਹਦੇ ਪੱਕਿਆਂ ਦੇ ਪੱਕਿਆਂ ਦੇ ਭਾਅ ਵਰਤਾਈ ਗੁਰੂ ਸਾਹਿਬ ਜੀ ਨੇ। ਇੰਦਰ ਨੂੰ ਆਰਡਰ ਕਰਤਾ ਵੀ ਲਾਹੌਰ ਤੇ ਵਰਨਾ ਸ਼ੁਰੂ ਹੋ ਜਾ, ਇਤਨਾ ਮੀਂਹ ਪੈਣਾ ਸ਼ੁਰੂ ਹੋ ਗਿਆ, ਕਿਲੇ ਦੀ ਕੰਧ ਡਿੱਪੀ ਸਾਰੀ, ਕਿਤੋਂ ਇਤਨਾ ਮਿਲੇ, ਕੰਧ ਕਿਹੜਾ ਥੋੜੀ ਹੁੰਦੀ ਆ ਕਿਲੇ ਦੀ। ਹੌਲੀ ਹੌਲੀ ਅਹਿਲਕਾਰਾਂ ਨੂੰ ਪਤਾ ਲੱਗਿਆ ਵੀ ਇੱਟ ਤਾਂ ਹੈ ਬੁੱਧੂ ਕੋ ਪਰ ਪਿੱਲੀ ਹੈ। ਅਹਿਲਕਾਰ ਆਏ ਕਹਿਣਗੇ ਬੁੱਧੂ ਇੱਟ ਵੇਚਣੀ ਹੈ, ਕਹਿੰਦਾ ਹਾਂ ਜੀ ਵੇਚਣੀ ਤਾਂ ਹੈ ਪਰ ਪੱਕੀਆਂ ਇੱਟਾਂ ਦੇ ਭਾਅ ਵੇਚਣੀਆਂ ਮੈਂ ਤਾਂ, ਪਿੱਲੀਆਂ ਨੇ ਨਹੀਂ ਵੇਚਣੀ। ਹੁਣ ਉਹਨਾਂ ਨੂੰ ਲੋੜ ਸੀ, ਉਹ ਪਿੱਲੀਆਂ ਇੱਟਾਂ ਸ਼ਾਹੀ ਕਿਲੇ ਵਾਸਤੇ ਉਹ ਅਹਿਲਕਾਰ ਨੇ ਪਾਈ ਬੁੱਧੂ ਦੀਆਂ ਸਾਰੀਆਂ ਹੀ ਲੈ ਲਈਆਂ। ਪਰਮੇਸ਼ਰ ਕੀ ਕੁਛ ਨਹੀਂ ਕਰ ਸਕਦਾ, ਪਰਮੇਸ਼ਰ ਨੂੰ ਤਾਂ ਡਰ ਕੇ ਰਹਿਣਾ ਚੰਗਾ ਕਰੋ। ਆਹੋ ਇਸ ਤਰ੍ਹਾਂ ਸੀ, ਉਹਨੇ ਬਹੁਤ ਵਰ ਲਏ ਵੀ ਪਰਮੇਸ਼ਰ ਤੋਂ ਹੀ, ਫਿਰ ਮਾਰਨਾ ਵੀ ਪਰਮੇਸ਼ਰ ਨਹੀਂ ਸੀ ਉਸਨੂੰ, ਪਰਮੇਸ਼ਰ ਨਾਲ ਬੈਰ ਬੰਨਿਆ ਨਾ। ਪ੍ਰਹਲਾਦ ਔਰ ਭਗਤ ਔਰ ਪਰਮੇਸ਼ਰ ਇੱਕੋ ਹੀ ਹੁੰਦੇ ਨੇ ਇਸ ਤਰ੍ਹਾਂ ਦਾ। ਫਿਰ ਕਹਿੰਦਾ ਨਾ ਜਾਨਵਰ ਤੇ ਮਰਾਂ ਨਾ ਬਾਰਾਂ ਮਹੀਨਿਆਂ ਚ ਮਰਾਂ, ਇਹੋ ਜਿਹਾ ਉਹਨੇ ਬਣਾ ਲਿਆ। ਫਿਰ ਜਦ ਥੰਮ ਨਾਲ ਚਮੇੜਨ ਲੱਗਿਆ ਪ੍ਰਹਲਾਦ ਨੂੰ, ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਉਹ ਚਾਹੇ ਕਿਸੇ ਜਿਹਾ ਸਰੂਪ ਧਾਰ ਲਵੇ। ਦੇਖ ਲਓ ਸਤਯੁਗ ਦੇ ਵਿੱਚ ਬਾਪ ਨੇ ਰੂਪ ਹੋ ਕੇ ਆ ਗਿਆ, ਨਿਕਾ ਜਿਹਾ ਮੁੰਡਾ ਬਣ ਕੇ ਰਾਜੇ ਬਲ ਦੇ ਦਰਾਂ ਮੂਹਰੇ ਖੜ ਗਿਆ ਆ ਕੇ। ਔਰ ਇਸ ਤਰ੍ਹਾਂ ਫਿਰ ਦੇਖਿਆ, ਫਿਰ ਥੰਮ ਦੇ ਵਿੱਚੋਂ ਨਿਕਲਿਆ ਨਰਸਿੰਘ, ਅੱਧਾ ਉਤਲਾ ਹਿੱਸਾ ਤਾਂ ਸ਼ੇਰ ਦਾ, ਮੂਹੜੇ ਪਾਇਰ ਨੇ ਜਿਹੜੇ ਸ਼ੇਰ ਦੇ ਨੇ, ਥੱਲੇ ਆਦਮੀ ਦੇ ਨੇ। ਤਾਂ ਫਿਰ ਉਹ ਵੀ ਜਿਹੜਾ ਹਰਨਾਕਸ਼ ਵੀ ਬਹੁਤ ਬਲੀ ਸੀਗਾ, ਤੇ ਉਹ ਵੀ ਫਿਰ ਲੱਗਿਆ ਜੰਗ ਕਰਨ। ਹੁਣ ਉਹ ਜਿਹੜਾ ਸ਼ੇਰ ਦੇ ਮੂਹਰੇ ਕੀ ਕਰ ਸਕਦਾ ਕੋਈ, ਸ਼ੇਰ ਮਾਰੇ ਪੰਜਾ ਕਿਧਰੇ ਛੁੱਟੂ ਚੱਕ ਕੇ ਕਰ। ਇਸ ਤਰ੍ਹਾਂ ਜੰਗ ਹੁੰਦਾ ਰਿਹਾ, ਅੰਭ ਗਿਆ ਫੜ ਲਿਆ, ਫਿਰ ਹੱਥਾਂ ਨਾਲ ਫੜ ਕੇ ਡੇਰੀ ਤੇ ਰੱਖ ਲਿਆ, ਨਾ ਦਿਨ ਛਿਪਿਆ ਨਾ ਖੜਾ ਸੀ, ਬਹੁਤ ਹੀ ਵਰ ਲਏ ਹੋਏ। ਵਰ ਹੁਣ ਝੂਠੇ ਕਰਨੇ ਸ਼ੁਰੂ ਕਰੇ, ਸਾਰੇ ਕਰਦੇ ਚਲੇ ਗਏ। ਅਖੀਰੀ ਕਹਿਣ ਲੱਗੇ, ਹੁਣ ਦੱਸ ਤੂੰ ਕਹਿੰਦਾ ਨਾ ਮੈਂ ਨਾ ਆਦਮੀ ਤੋਂ ਮਰਾਂ ਨਾ ਜਾਨਵਰ ਤੋਂ, ਦੱਸ ਮੈਂ ਆਦਮੀ ਆ ਕਿ ਜਾਨਵਰ ਆ? ਕਹਿੰਦਾ ਜੀ ਨਾ ਆਦਮੀ ਆ ਨਾ ਜਾਨਵਰ ਆ, ਅੱਧਾ ਆਦਮੀ ਅੱਧਾ ਜਾਨਵਰ ਆ। ਸ਼ੇਰ ਦੀਆਂ ਨੌਂਦਰਾਂ ਤੁਸੀਂ ਜਾਣਦੇ ਹੋ ਕਿਟਕੜੀਆਂ ਹੁੰਦੀਆਂ। ਹੁਣ ਮੇਰੇ ਹੱਥ ਚ ਕੋਈ ਸ਼ਸਤਰ ਹੈ? ਕਹਿੰਦੇ ਨਾ ਜੀ ਸ਼ਸਤਰ ਤਾਂ ਕੋਈ ਨੀ। ਆ ਲਾਉਣ ਦਾ ਵੀ ਨਾ ਜਗ ਲਾਇਆ ਪਰਮੇਸ਼ਰ ਨੇ, ਫਿਰ ਉਹਦਾ ਨੌਹਾਂ ਨਾ ਪੇਟ ਪਾੜਦਾ, ਕਿਉਂਕਿ ਪਰਮੇਸ਼ਰ ਦੇ ਇੱਥੋਂ ਮਰਿਆ ਹੋਇਆ ਨਾ ਜਿਹੜਾ, ਉਹ ਫਿਰ ਜਨਮ ਕੱਟਣਾ ਹੀ ਸ਼ੁਰੂ ਹੋ ਗਏ। ਆਹ ਫਿਰ ਆਇਆ ਤ੍ਰੇਤਾ ਯੁਗ, ਇਹ ਨਿਮਿਤਕ ਅਵਤਾਰ ਮੰਨੇ ਨੇ। ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਅਵਤਾਰ ਹੋਏ ਨੇ, ਤਾਂ ਰਾਮ ਚੰਦਰ ਜੀ ਜਸਰਸ ਰਾਜਾ ਸੀ ਅਯੁੱਧਿਆ ਦਾ, ਚੱਕਰਵਰਤੀ ਰਾਜਾ। ਦੋ ਸ਼ਾਦੀਆਂ ਸਨ ਉਹ ਤੇ, ਕਸਲਿਆ ਔਰ ਕਕਈ, ਦੋ ਸ਼ਾਦੀਆਂ ਸਨ। ਘਰ ਇਸ ਤਰ੍ਹਾਂ ਹੌਲੀ ਹੌਲੀ ਰਾਮ ਚੰਦਰ ਜੀ ਦਾ ਅਵਤਾਰ ਹੋਇਆ, ਲਕਸ਼ਮਣ ਜੀ ਜੰਮੇ, ਫਿਰ ਕਕਈ ਦੇ ਉਹਦੇ ਵੀ ਪੁੱਤਰ ਜੰਮਿਆ, ਭਰਤ, ਭਰਤ ਜੀ ਨੂੰ ਕਹਿੰਦੇ ਨੇ। ਤਾਂ ਫਿਰ ਇਹ ਸਿਆਣੇ ਹੁੰਦੇ ਚਲੇ ਗਏ, ਬੜਾ ਸੀ ਰਾਮ ਚੰਦਰ। ਤੇ ਜਦ ਦੇਖਿਆ ਉਸਨੇ ਰਾਜੇ ਨੇ ਵੀ ਹੁਣ ਰਾਮ ਚੰਦਰ ਜੀ ਰਾਜਗੱਦੀ ਦੇ ਲਾਇਕ ਹੋ ਗਏ। ਉਹ ਜਿਹੜੀ ਕਕਈ ਸੀ, ਕਕਈ ਉਹਦਾ ਤਾਂ ਨੌਵੇਂ ਖਰਾਬ ਹੈ, ਕਕਈ ਤਾਂ ਨੌਵੇਂ ਖਰਾਬ ਹੈ। ਉਸਨੇ ਕਿਤੇ ਰਾਜੇ ਨੂੰ ਖੁਸ਼ ਕਰ ਲਿਆ। ਜਸਰਸ ਰਾਜਾ ਕਹਿੰਦਾ ਰਾਣੀ ਤੈਂ ਮੈਨੂੰ ਖੁਸ਼ ਕਰ ਲਿਆ, ਵਰ ਮੰਗ, ਮੇਰੇ ਤੋਂ ਕੋਈ ਪਦਾਰਥ ਲਾ ਮੈਂ ਤੈਨੂੰ ਦਵਾਂ। ਉਹ ਕਹਿਣ ਲੱਗੀ ਰਾਜਨ ਠੀਕ ਹੈ, ਤੂੰ ਮੇਰੇ ਤੇ ਖੁਸ਼ ਹੋ ਗਿਆ, ਕੋਈ ਟਾਈਮ ਆਵੇਗਾ ਮੰਗ ਲਾਂਗੀ, ਅਬ ਨਹੀਂ ਮੈਂ ਮੰਗਦੀ, ਜਦ ਟਾਈਮ ਆਵੇਗਾ ਨਾ ਜਦ ਮੰਗਾਂਗੀ। ਖੈਰ ਰਾਮ ਚੰਦਰ ਜੀ ਗੱਦੀ ਦੇ ਲਾਇਕ ਹੋ ਗਏ, ਸਾਰੀਆਂ ਗੱਲਾਂ ਬਾਤਾਂ ਹੋਣ ਲੱਗ ਗਈਆਂ ਵੀ ਰਾਜ ਤਿਲਕ ਰਾਮ ਚੰਦਰ ਨੂੰ ਦਿੱਤਾ ਜਾਵੇਗਾ, ਗੱਦੀ ਦੇ ਰਾਜ ਦੇ ਮਾਲਕ ਬਣਾਏ ਜਾਣਗੇ। ਉਹ ਕਕਈ ਨੇ ਵੀ ਸੁਣ ਲਿਆ, ਉਹ ਕਕਈ ਨੇ ਸੁਣਿਆ ਵੀ ਮੇਰਾ ਪੁੱਤਰ ਤਾਂ ਭਰਤ ਖਾਲੀ ਰਹਿ ਗਿਆ, ਹੋਵੇ ਨਾ ਤਾਂ ਜਿਹੜਾ ਉਹ ਵਚਨ ਕੀਤਾ ਹੋਇਆ ਉਹ ਰਾਜੇ ਦਾ ਆਪ ਮੈਂ ਮੰਗਾਂ, ਆਪ ਮੰਗਾਂ ਮੈਂ। ਕੀ ਮੰਗਾਂ? ਮਨ ਦੇ ਵਿੱਚ ਮੈਂ ਇਹ ਮੰਗਾਂ ਬਈ ਜਿਹੜਾ ਰਾਮ ਚੰਦਰ ਹੈ ਇਸਨੂੰ ਤਾਂ 12 ਸਾਲ ਦਾ ਹੋਵੇ ਬਨੋਬਾਸ, ਮੇਰਾ ਪੁੱਤਰ ਭਰਤ ਹੈ ਇਸਨੂੰ ਰਾਜ ਗੱਦੀ ਮਿਲੇ, ਤੇ ਨਾਲੇ ਰੀੜੇ ਪਾ ਕੇ ਸ਼ੋਕ ਗਾਹ ਦੇ ਵਿੱਚ ਚਲੀ ਗਈ। ਰਾਜਾ ਆਇਆ ਪੁੱਛਿਆ ਰਾਣੀ ਕਿੱਥੇ? ਗੋਲੀਆਂ ਕਹਿਣ ਲੱਗੀਆਂ ਸਰਕਾਰ ਉਹ ਤਾਂ ਸ਼ੋਕ ਗਾਹ ਚ ਨੇ। ਰਾਜਾ ਫਿਰ ਉੱਥੇ ਗਿਆ, ਰਾਣੀ ਸਾਹਿਬ ਕੀ ਗੱਲ ਆ, ਕੀ ਦੁੱਖ ਆ ਆਪ ਨੂੰ? ਕਹਿਣ ਲੱਗੀ ਦੁੱਖ ਮੈਨੂੰ ਇਹ ਆ ਵੀ ਜਿਹੜਾ ਤੁਸੀਂ ਮੈਨੂੰ ਬਚਨ ਕਰਾ ਤੀ ਨਾ ਵੀ ਜਦ ਮੰਗ ਲਈ ਜਦ ਤੇਰਾ ਜੀ ਕਰੇਗਾ, ਮੈਂ ਉਹ ਬਚਨ ਉਹ ਪਦਾਰਥ ਮੰਗਣਾ ਚਾਹੁੰਦੀ ਹਾਂ। ਕਹਿਣ ਲੱਗੇ ਮੰਗ, ਵਿਆਹ ਦਾ ਮੇਰਾ ਬਚਨ ਕਰਿਆ ਹੋਇਆ, ਉਹਨੂੰ ਪਤਾ ਨਹੀਂ ਵੀ ਪੁੱਠਾ ਸਿੱਟੂਗੀ। ਉਹਨੇ ਕਿਹਾ ਪਦਾਰਥ ਮੰਗ ਲਏ ਵੀ ਦੇ ਦਾਂਗੇ, ਕੀ ਬੜੀ ਗੱਲ ਹੈ। ਕਹਿਣ ਲੱਗੇ ਬਸ ਸੁਣ ਲਾ ਰਾਜਨ, ਵੀ ਜਿਹੜਾ ਮੇਰਾ ਪੁੱਤਰ ਆ ਨਾ ਪਰਥ, ਇਹਨੂੰ ਤਾਂ ਦੇ ਰਾਜ ਤਿਲਕ। ਜਿਹੜਾ ਤੇਰਾ ਬੜਾ ਪੁੱਤਰ ਆ ਰਾਮ ਚੰਦਰ, ਉਹਨੂੰ 12 ਸਾਲ ਦਾ ਬਨੋਵਾਸ ਦੇ। ਹੁਣ ਬਚਨ ਕੀਤਾ ਹੋਇਆ ਸੀ ਗੁਰੂ। ਰਾਜਾ ਤਾਂ ਕੰਬਣ ਲੱਗ ਗਿਆ ਜਦ ਸੁਣਿਆ ਵੀ ਰਾਮ ਚੰਦਰ ਨੂੰ 12 ਸਾਲ ਦਾ ਬਨੋਵਾਸ। ਸਾਹ ਚੜ ਗਿਆ ਗੁਰਮੁਖ, ਉਸ ਨੂੰ ਗਸ਼ੀ ਖਾ ਕੇ ਡਿੱਪਿਆ। ਪਰ ਹੁਣ ਉਹ ਜਿਹੜਾ ਬਚਨ ਹੈ ਉਹ ਮੁੜਦੇ ਨਹੀਂ ਹੁੰਦੇ, ਧਰਮਾਤਮਾ ਰਾਜੇ ਹੁੰਦੇ ਨੇ ਜਿਹੜੇ। ਘਰ ਹੌਲੀ ਹੌਲੀ ਰਾਮ ਚੰਦਰ ਜੀ ਨੂੰ ਪਤਾ ਲੱਗ ਗਿਆ ਇਸ ਗੱਲ ਦਾ। ਰਾਮ ਚੰਦਰ ਜੀ ਕਹਿਣਗੇ ਪਿਤਾ ਜੀ ਤੁਹਾਡਾ ਬਚਨ ਕਰਿਆ ਹੋਇਆ, ਤੁਸੀਂ ਬਚਨ ਤੋਂ ਨਾ ਫਿਰੋ, ਸਾਨੂੰ ਰਾਜ ਝਿਰਕ ਨਾ ਦਿਓ। ਅਸੀਂ ਤਾਂ ਸਾਨੂੰ ਬਾਂ ਜੰਗਲਾਂ ਦੇ ਵਿੱਚ ਰਹਿਣਾ, ਸਾਨੂੰ ਕਬੂਲ ਹੈ ਬਣੋ ਵਾਸ ਦੇ ਦਿਓ, ਪਰ ਉਹਦਾ ਬਚਨ ਪੂਰਾ ਕਰ ਦਿਓ। ਬਹੁਤ ਦੁੱਖ ਹੋਇਆ ਗੁਰਮੁਖ, ਰਾਮ ਚੰਦਰ ਜੀ ਅਵਤਾਰ ਸਨ। ਉਹ ਇਸ ਤਰ੍ਹਾਂ ਸਾਰਾ ਹੋ ਗਿਆ, ਰਾਮ ਚੰਦਰ ਜੀ ਨੂੰ ਬਣੋ ਵਾਸ ਹੋ ਗਿਆ ਗੁਰਮੁਖ। ਹੁਣ ਸੀਤਾ ਔਰ ਲਕਸ਼ਮਣ ਜੀ, ਸੀਤਾ ਕਹਿਣਗੀ ਸਵਾਮੀ ਜੀ ਮੈਂ ਆਪਦੇ ਨਾਲ ਜਾਵਾਂਗੀ, ਸੇਵਾ ਕਰਾਂਗੀ। ਕਹਿਣ ਲੱਗੇ ਉੱਥੇ ਨਹੀਂ, ਜੰਗਲਾਂ ਦੇ ਵਿੱਚ ਐਸਾ ਹੁੰਦਾ, ਬਹੁਤ ਔਖਾ। ਕਹਿੰਦੀ ਚਾਹੇ ਔਖਾ ਸਿਖਾਲਾ, ਮੈਂ ਤਾਂ ਨਾਲ ਜਾਵਾਂਗੀ ਤੁਹਾਡੇ। ਲਕਸ਼ਮਣ ਕਹਿੰਦਾ ਮੈਂ ਭਰਾ ਤੁਹਾਡਾ, ਤੁਹਾਡੇ ਨਾਲ ਜਾਵਾਂਗਾ। ਉਹ ਇਸ ਤਰ੍ਹਾਂ ਤ੍ਰੇਤੇ ਯੁੱਗ ਦੇ ਵਿੱਚ ਫਿਰ ਉਹ ਜਿਹੜਾ ਸੀ ਨਾ ਜੈ ਵਜੈ, ਉਹ ਰੌਣ ਔਰ ਕੁੰਭਕਰਨ ਹੋਏ ਰੌਣ। ਇਸ ਤਰ੍ਹਾਂ ਫਿਰ ਬਨੋਵਾਸ ਨੂੰ ਚਲੇ ਗਏ ਰਾਮ ਚੰਦਰ ਜੀ। ਔਰ ਇਸ ਤਰ੍ਹਾਂ ਫਿਰ ਉੱਥੇ ਹਨੂੰਮਾਨ ਦਾ ਮਿਲਾਪ ਹੋਇਆ। ਹਨੂੰਮਾਨ ਹੈ ਜਿਹੜਾ ਇੱਕ ਜਾਮਾ ਮੰਤ ਰਿਛ ਦਾ ਮਿਲਾਪ ਹੋਇਆ। ਇਸ ਤਰ੍ਹਾਂ ਦੇ ਫਿਰ ਜੰਗਲਾਂ ਦੇ ਵਿੱਚ ਫਿਰਦੇ ਰਹੇ। ਆਓ ਕੋਈ ਭੀਲਣੀ, ਜਿਹਨਾਂ ਨੂੰ ਆ ਗਰੀਬਾਂ ਨੂੰ ਕਹਿ ਦਿੰਦੇ ਆਪਾਂ ਹਰੀਜਨ ਜਾਂ ਮਾਛੀ, ਉਹਦੀ ਸ਼ਾਦੀ ਹੋਈ ਕਿਸੇ ਨਾਲ, ਉਹਦੇ ਵਿਚਾਰੀ ਦਾ ਜਿਹੜਾ ਸਰੀਰ ਸੀ, ਮੂੰਹ ਸੀ, ਜਿਹੜੇ ਅੰਗ ਸੀ ਉਹ ਬਹੁਤ ਘਟਾਵੇ ਜੇ ਸੀਗੇ, ਘਟਾਵੇ ਹਰ ਗੱਡੀਆਂ ਜਾਣ ਦੇ ਉਹਦੇ ਚੰਮਣ ਜਿਹਾ ਲੱਗਾ ਹੁੰਦਾ ਸੀਗਾ, ਉਹ ਉਹਦੇ ਬਿਠਾਈ ਜਾਂਦਾ ਸੀਗਾ। ਉਹ ਕੁਦਰਤੀ ਹਵਾ ਆਈ ਤਾਂ ਚੰਮਣ ਉਹਦਾ ਲੀੜਾ ਲੈ ਗਿਆ, ਉਹਨੇ ਦੇਖ ਲਈ, ਉਹਨੇ ਚਲਾ ਕੇ ਮਾਰੀ ਸੀ ਗੱਡੀ ਦੇ ਵਿੱਚੋਂ ਥੱਲੇ, ਉਹ ਡਿੱਪੀ ਵਿਚਾਰੀ। ਉੱਥੇ ਰਿਸ਼ੀ ਦਾ ਸ਼ਰਮ ਸੀ ਕਿਸੇ ਦਾ, ਉਹ ਸੀਗਾ ਇੱਕ ਅੱਖ ਵਾਲਾ। ਇੱਕ ਅੱਖ ਮਹਾਤਮਾ ਨਹੀਂ ਹੁੰਦੀ, ਆਮ ਦੁਨੀਆਂ ਦੇ ਦੋ ਅੱਖਾਂ ਹੁੰਦੀਆਂ ਨੇ। ਦੇਖ ਲਓ ਆਪਣੇ ਦੋ ਅੱਖਾਂ ਨੇ, ਦੁਆਇਤ ਆ, ਦੂਆ ਦੇਖਦੇ ਹਾਂ। ਇਹ ਮਹਾਤਮਾ ਦੋਵਾਂ ਅੱਖਾਂ ਨੂੰ ਸੁਰ ਕਰਕੇ ਇੱਕ ਕਰ ਦਿੰਦੇ ਨੇ, ਇੱਕ ਦੇਖਦੇ ਨੇ। ਉਹ ਦੂਆ ਨਹੀਂ ਦੇਖਦੇ, ਨਾ ਇੱਕੋ ਹੀ ਦੇਖਣਗੇ ਬਸ। ਮਹਾਤਮਾ ਦੀ ਇੱਕੋ ਹੀ ਅੱਖ ਹੁੰਦੀ ਆ, ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦੇ ਹਾਂ, ਆਪਾਂ ਦੋ ਨਾ ਦੇਖਦੇ ਹਾਂ। ਘਰ ਉਹ ਮਹਾਤਮਾ ਨੇ ਆਪਣੇ ਮੇਰੇ ਕਹਿੰਦੇ ਠੀਕ ਆ, ਤੂੰ ਇੱਥੇ ਰਹਿ, ਬੰਦਗੀ ਕਰ, ਤੇ ਰਾਮ ਚੰਦਰ ਜੀ ਆਉਣਗੇ ਇੱਥੇ, ਉਹ ਤੇਰਾ ਭਲਾ ਕਰ ਦੇਣਗੇ, ਤੈਨੂੰ ਮੁਕਤ ਕਰਨਗੇ ਇੱਥੇ ਆ ਕੇ। ਤੂੰ ਇੱਥੇ, ਅਸੀਂ ਤਾਂ ਹੁਣ ਸਰੀਰ ਛੱਡ ਦੇਣਾ, ਸਾਡੀ ਤਾਂ ਆਜ ਹੋ ਗਈ ਪੂਰੀ, ਤੂੰ ਇੱਥੇ ਸੇਵਾ ਕਰੀ ਆ। ਉੱਥੇ ਇੱਕ ਪਾਂਪਾ ਸੱਤ ਵਿੱਚ ਸਾਧੂ ਰਹਿੰਦੇ ਸਨ, ਉਹ ਤਲਾਅ ਸੀ ਪਾਣੀ ਦਾ ਜੰਗਲ ਦੇ ਵਿੱਚ, ਉਹਦੇ ਆਸਰੇ ਉਹਨਾਂ ਦਾ ਜੀਵਨ ਸੀ। ਇਹ ਜਿਹੜੇ ਮਤ ਮਤਾਤਰ ਜੇ ਬਹੁਤ ਹੁੰਦੇ ਸੀ ਅੱਗੇ, ਇਹ ਗਰੀਬਾਂ ਨੂੰ ਜਿਹੜੇ ਬ੍ਰਾਹਮਣ ਲੋਕ ਸੀ ਨਾ, ਇਹ ਬਸ ਲਵੇ ਨਹੀਂ ਸੀ, ਸ਼ੌਂਕ ਨਹੀਂ ਸੀ ਇਹਨਾਂ ਨੂੰ ਲੈਂਦੇ, ਦੇਖਣਾ ਵੀ ਨਹੀਂ ਸੀ ਚਾਹੁੰਦੇ ਇਹਨਾਂ ਨੂੰ। ਜਿਵੇਂ ਕਬੀਰ ਸਾਹਿਬ ਜੀ ਨੂੰ, ਹਾਲਾਂਕਿ ਉਹ ਰਾਮਾਨੰਦ ਜੀ, ਫਿਰ ਵੀ ਉਹ ਕਹਿੰਦਾ, ਕਬੀਰ ਕਹਿੰਦਾ ਜੀ ਉਹ ਤਾਂ ਪੰਡਿਤ ਹੈ, ਸਾਨੂੰ ਤਾਂ ਉਹਨੇ ਕੀ ਉਪਦੇਸ਼ ਦੇਣਾ, ਨਾ ਮੱਥੇ ਲੱਗੇ। ਇਹ ਪੰਡਿਤ ਆਮ ਜਾਤੀਆਂ ਨੂੰ ਵਿੱਦਿਆ ਨਹੀਂ ਸੀ ਪੜ੍ਹਾਉਂਦੇ ਪਹਿਲਾਂ, ਨਾ ਇਹ ਤਾਂ ਕਲਗੀਧਰ ਮਹਾਰਾਜ ਨੇ ਕਿਹਾ ਵੀ ਇਹਨਾਂ ਕੋਲ ਵਿੱਦਿਆ ਲੈਣੀ ਹੈ। ਫਿਰ ਕਹਿਣ ਲੱਗੇ ਸਿੱਖ ਮਹਾਰਾਜ ਜੀ, ਉਹਨਾਂ ਨੇ ਨਹੀਂ ਲੈਣੀ ਕਛਹਿਰੇ ਵਾਲੇ ਨੂੰ। ਮਹਾਰਾਜ ਕਹਿੰਦੇ ਵਿੱਦਿਆ ਲੈਣੀ ਹੈ, ਧੋਤੀਆਂ ਪਾ ਲਓ, ਨਿਰਮਲੇ ਸੰਤ ਤੁਸੀਂ ਵਜੋਂਗੇ, ਨਿਰਮਲ ਪੰਥ ਆ ਜਿਹੜਾ। ਹੁਣ ਫਿਰ ਵਿੱਦਿਆ ਲਈ ਨਿਰਮਲਿਆਂ ਨੇ ਜਾ ਕੇ। ਹੁਣ ਦੇਖ ਲਓ ਜਿੰਨੇ ਪੰਡਿਤ ਨਿਰਮਲ ਪੰਥ ਦੇ ਵਿੱਚ ਨੇ ਨਾ, ਬੜ ਬੜੇ ਪੰਡਿਤ ਹੋਰ ਕਿਸੇ ਮਜ਼ਹਬ ਦੇ ਵਿੱਚ ਨਹੀਂ ਹਨ। ਔਰ ਇਸ ਤਰ੍ਹਾਂ ਉਹ ਉੱਥੇ ਸੇਵਾ ਕਰਨ ਲੱਗ ਗਈ, ਉਹ ਸਾਧੂਆਂ ਦੇ ਰਾਹ ਸੰਭਰ ਪਿਆ ਕਰੇ ਤੇ ਲੱਕੜੀਆਂ ਸੁੱਕੀਆਂ ਰੱਖ ਜਾ ਕਰੇ ਲੈ ਕੇ ਆਪਣਾ ਭੋਜਨ ਪਕਾਉਣ। ਜੇ ਉਹ ਕਿਸੇ ਦੇਖ ਲੈਣ ਨਾ ਸਾ ਉਸ ਨੂੰ ਢੀਲਣੀ ਨੂੰ ਕੁੱਟਿਆ ਕਰਨ। ਹੰਕਾਰ ਆ ਹੋਰ ਕੀ ਹੈ, ਹੰਕਾਰ ਪਰਮੇਸ਼ਰ ਨੂੰ ਪਾਉਂਦਾ ਨੀ। ਫਿਰ ਉਹ ਪ੍ਰੇਮ ਨਾਲ ਦੱਸਿਆ ਜਾ ਹੋਊਗੀ ਢੀਲਣੀ ਦੀ ਕਰਦਾ ਚਾਹੇ ਪਰਮੇਸ਼ਰ ਨੂੰ ਨਹੀਂ ਪਾਉਂਦਾ ਹੈ। ਉਹਨਾਂ ਨੂੰ ਤਪੱਸਿਆ ਦਾ ਹੰਕਾਰ ਹੋਇਆ ਹੋਇਆ ਸੀ। ਆ ਉਹਨਾਂ ਨੂੰ ਵੀ ਪਤਾ ਲੱਗਿਆ, ਪੰਪਾ ਸਰ ਦੇ ਵਿੱਚ ਪੈ ਗਏ ਕਿਰਮ ਵੀ ਰਾਮ ਚੰਦਰ ਜੀ ਨੇ ਆਉਣਾ। ਬੁੜੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਉਹ ਤਿਆਰੀਆਂ ਦਾ ਭੁੱਖਾ ਨਹੀਂ ਹੈ ਤਾਂ ਜੇ ਤਿਆਰੀਆਂ ਦਾ ਭੁੱਖਾ ਹੁੰਦਾ ਸਿੱਧਾ ਦੁਰਯੋਧਨ ਦੇ ਮਹਿਲਾਂ ਚ ਚਲਿਆ ਜਾਂਦਾ। ਉਹ ਵਿਦਰ ਦੀ ਛਬਰੀ ਚ ਕਿਉਂ ਗਿਆ? ਉਹ ਕਿਉਂ ਘੰਟੇ ਪੰਨੇ ਉੱਥੇ ਜਾ ਕੇ? ਆਓ, ਪਰਮੇਸ਼ਰ ਨੂੰ ਪਦਾਰਥ ਨਹੀਂ ਪਿਆਰੇ, ਹੰਕਾਰ ਨਹੀਂ ਕਦੇ ਵੀ ਪਾਉਂਦਾ ਹੈ। ਬੜੀ ਤਿਆਰੀ ਕਰੀ ਉਹਨਾਂ ਨੇ, ਸਾਧੂ ਲੋਕਾਂ ਨੇ, ਪਰ ਪਰਮੇਸ਼ਰ ਸਭ ਕੁਛ ਜਾਣਦਾ ਹੁੰਦਾ। ਉਹਨਾਂ ਚ ਪ੍ਰੇਮ ਨਹੀਂ, ਭੀੜੀ ਚ ਪ੍ਰੇਮ ਹੈ, ਹੈ ਵਿਚਾਰੀ ਬਹੁਤ। ਪਰਮੇਸ਼ਰ ਸਰੀਰ ਨਹੀਂ ਦੇਖਦਾ ਹੁੰਦਾ, ਪਰਮੇਸ਼ਰ ਤਾਂ ਪਿਆਰ ਦੇਖਦਾ ਹੁੰਦਾ। ਆਓ, ਇਸ ਤਰ੍ਹਾਂ ਰਾਮ ਚੰਦਰ ਜੀ ਉਹ ਸਾਧੂਆਂ ਦੇ ਕੁਟੀਆਂ ਨੂੰ ਛੱਡ ਕੇ ਉਹ ਭੀੜਣੀ ਦੀ ਛਪਰੀ ਚ ਚਲੇ ਗਏ। ਉਹ ਭੀੜਣੀ ਨੂੰ ਵੀ ਪਤਾ ਲੱਗਾ ਵੀ ਆਉਣਾ ਭਗਵਾਨ ਨੇ। ਉਹ ਵਿਚਾਰੀ ਕੋਲ ਕੀ ਸੀ? ਕੇਲੇ ਵੀ ਨਹੀਂ ਸੀ ਉਹਦੇ ਕੋਲ, ਤਾਂ ਕਿ ਉਹਦਾ ਜੰਗਲ ਦੇ ਵਿੱਚ ਰਹਿੰਦੀ ਸੀ, ਉੱਥੇ ਆਮ ਬੇਰੀਆਂ ਖੜੀਆਂ ਸੀ, ਬੇਰ ਚੁਗ ਲਿਆ ਉਹਨੇ। ਉਹ ਵੀ ਖਾ ਕੇ ਦੇਖਦੇ ਆ ਵੀ ਮਿੱਠਾ ਹੈ, ਉਹ ਰੱਖਦੀ ਖੱਟਾ ਛੱਡ ਦਿੰਦੀ ਸੀ। ਖੈਰ, ਰਾਮ ਚੰਦਰ ਜੀ ਆ ਗਏ, ਬੈਠ ਗਏ। ਹੁਣ ਜਿੱਥੇ ਭਗਵਾਨ ਚਲਾ ਗਿਆ, ਉਹਨਾਂ ਦੀ ਕੀ ਬੱਟੀ ਦੀ ਸੀ ਉਹਨਾਂ ਰਿਸ਼ੀਆਂ ਦੀ? ਉਹ ਜਿਹਦੇ ਤੇ ਘਿਰਣਾ ਕਰਦੇ ਸੀ ਨਾ, ਮਾੜੀ ਸਮਝਦੇ ਸੀ, ਉਸਨੂੰ ਦੇਖਣਾ ਨਹੀਂ ਸੀ ਚਾਹੁੰਦੇ, ਤਾਂ ਫਿਰ ਉਹ ਸਾਰੇ ਆ ਕੇ ਬੈਠ ਗਏ ਉੱਥੇ। ਭੀੜਣੀ ਹੁਣ ਮਹਾਰਾਜ ਜੀ ਨੂੰ, ਰਾਮ ਚੰਦਰ ਜੀ ਨੂੰ ਹੁਣ ਬੇਰ ਖਿਲਾਉਂਦੀ ਹੈ। ਬੇਰ ਬੇਰ ਸਕਾ ਵੀ ਹੋ ਜਾਂਦੇ ਨੇ ਬੇਰੀਆਂ ਦੇ, ਆ ਜਿਹੜੇ ਬਾਜੀ ਕਰਦੇ ਨਾ ਲੋਕ, ਅੱਗੇ ਬੇਰੀਆਂ ਹੁੰਦੇ, ਅੱਜ ਕੱਲ੍ਹ ਤਾਂ ਹੁਣ ਬੇਰੀ ਬੂਰੀ ਕਿੱਥੇ ਆ, ਆ ਜੂਗਲਿਸ ਖੜੇ ਨੇ ਇਹਨਾਂ 'ਚ, ਨਾ ਮਿੱਠਾ ਨਾ ਕੁਛ ਹੋਰ, ਕੀ ਕਰੂ ਇਹਨਾਂ ਨੂੰ ਕੋਈ? ਅੱਗੇ ਬੇਰੀਆਂ ਹੁੰਦੀਆਂ ਸਨ ਬਹੁਤ ਖੱਤਿਆਂ ਦੇ ਵਿੱਚ, ਜਿਹੜੇ ਬਾਹਰ ਨਹਿਰਾਂ ਰੂਰਾਂ ਦੇ ਵਿੱਚ ਝਾੜੀਆਂ ਨੂੰ ਖੜੀਆਂ ਹੁੰਦੀਆਂ, ਬਹੁਤ ਬੇਰ ਹੁੰਦੇ ਝਾੜੀਆਂ ਦੇ। ਇਹ ਬਾਜੀ ਕਰਨੇ ਵਿਚਾਰੇ ਗਰੀਬ ਹੁੰਦੇ ਨੇ, ਇਹਨੇ ਝਾੜ ਝਾੜ ਕੇ ਆਪਣਾ ਇਕੱਠੇ ਕਰਕੇ ਸੁਕਾ ਕੇ ਬੋਰੀ ਭਰ ਲੈਣੀ, ਬੇਟਾ ਨੇ ਫਿਰ ਵੇਚ ਲਿਆਉਣੇ ਪਿੰਡਾਂ ਦੇ ਵਿੱਚ, ਲੈ ਲੈਂਦੀਆਂ ਤੀ ਬੁੜੀਆਂ ਇਸ ਤਰ੍ਹਾਂ ਦੀ। ਸਰ ਉਹ ਸੁੱਕੇ ਸੀ ਬੇਰ, ਤੇ ਰਾਮ ਚੰਦਰ ਜੀ ਛੱਕਦੇ ਨੇ, ਕਹਿੰਦੇ ਮਾਤਾ ਬਹੁਤ ਰਸ ਆਉਂਦਾ ਬੇਰਾਂ 'ਚ, ਤਾਂ ਬਹੁਤ ਵਡਿਆਈ ਕਰਨ ਭੀੜਣੀ ਦੀ। ਉਹ ਬਠੇ ਖਾਨ ਕੋਲ ਬੈਠੇ, ਕੋਲ ਬੈਠੇ ਬਠੇ ਖਾਨ ਗੁਰਮੁਖੋ। ਖੈਰ, ਉਹਨਾਂ ਨੇ ਫਿਰ ਬੇਨਤੀ ਕਰੀ ਵੀ ਮਹਾਰਾਜ ਜੀ ਸਾਡੇ ਸਥਾਨ ਤੇ ਚਰਨ ਪਾਓ, ਤੇ ਨਾਲੇ ਪੰਪਾ ਸਰ ਦੇ ਵਿੱਚ ਪੈ ਗਏ ਕਰਮ, ਕਿਰਪਾ ਕਰੋ ਚਰਨ ਧੋ ਕੇ ਪਾਇਓ, ਦੂਰ ਹੋ ਜਾਣ ਸਾਡਾ ਵਸੀਬਾ ਉਹਨਾਂ ਨਾਲ ਹੀ ਹੈ ਪਾਣੀ ਨਾਲ। ਕਹਿੰਦੇ ਚਲੋ ਭਾਈ ਚੱਲਦੇ ਹਾਂ। ਹੁਣ ਜਿੱਥੇ ਪਰਮੇਸ਼ਰ ਜਾਂਦਾ ਭੀੜਣੀ ਨੇ ਨਾਲ ਜਾਣਾ, ਤੇ ਗਈ ਉਹਦੇ ਕੁਟੀਆ 'ਚ ਨੇ ਪਹਿਲਾਂ, ਹੁਣ ਭੀੜਣੀ ਨਾਲ ਹੈ, ਤੁਰੀ ਜਾਂਦੀ ਆ। ਉਹ ਵੀ ਹੈਗੇ ਸਾਧੂ ਲੋਕ ਵੀ ਚਲੇ ਗਏ, ਬਿਸਤਰਾ ਵਿਛਾਤਾ ਬੈਠ ਕੇ ਪੜਨ, ਤੇ ਉੱਥੇ ਕੋਈ ਬਿਸਤਰਾ ਨਹੀਂ ਸੀ, ਭੀੜਣੀ ਨੇ ਥੱਲੇ ਹੀ ਬੈਠੇ ਸੀ। ਬੈਠ ਗਏ, ਜਲ ਪਾਣੀ ਜੋ ਜਿਸ ਤਰ੍ਹਾਂ ਦਾ ਹੁੰਦਾ ਕਰਿਆ, ਬੇਨਤੀ ਕਰੀ ਉਹਨਾਂ ਨੇ, ਮਹਾਰਾਜ ਜੀ ਇਸ ਤਲਾ ਦੇ ਵਿੱਚ ਕਰਮ ਪੈ ਗਏ, ਕਿਰਪਾ ਕਰੋ, ਆਪ ਉਹ ਪਰਮੇਸ਼ਰ ਸਰੂਪ, ਤੁਸੀਂ ਚਰਨ ਧੋ ਕੇ ਪਾਓ ਤੇ ਕੀੜੇ ਦੂਰ ਹੋ ਜਾਣ, ਤੇ ਜਲ ਪਾਣੀ ਵਰਤਣਾ ਸ਼ੁਰੂ ਕਰੀਏ। ਕ੍ਰਿਸ਼ਨ ਰਾਮ ਚੰਦਰ ਜੀ ਕਹਿਣਗੇ, ਆ ਰਿਸ਼ੀ ਲੋਕੋ, ਤੁਹਾਡੀ ਵੀ ਬਹੁਤ ਤਪੱਸਿਆ ਕਰੀ ਹੋਈ ਹੈ, ਇਹ ਤਾਂ ਤੁਹਾਡੇ ਚਰਨ ਧੋਤਿਆਂ ਦੇ ਹੀ ਹੋ ਜਾਊਗਾ, ਠੀਕ ਹੈ, ਐਨ ਹੌਲੇ ਕਰਕੇ ਛੱਡਣਗੇ। ਕਹਿਣਗੇ ਇਉਂ ਕਰੋ, ਤੁਸੀਂ ਸਾਰੇ ਰਿਸ਼ੀ ਹੋ ਨਾ ਜਿੰਨੇ, ਤੁਸੀਂ ਚਰਨ ਧੋ ਕੇ ਨਾ ਤਲਾਅ ਦੇ ਵਿੱਚ ਪਾਵੋ, ਕਿਰਮ ਹਟ ਜਾਣਗੇ। ਉਹਨਾਂ ਨੇ ਧੋ ਕੇ ਪਾਏ, ਕੁਛ ਨਾ ਫਰਕ ਪਿਆ, ਪਿਆ ਹੀ ਨਹੀਂ। ਕਹਿਣ ਲੱਗੇ ਮਹਾਰਾਜ ਜੀ ਨਹੀਂ, ਠੀਕ ਨਹੀਂ ਹੋਇਆ। ਕਹਿੰਦੇ ਫਿਰ ਭਾਈ ਸਾਡੇ ਧੋ ਲਓ। ਫਿਰ ਰਾਮ ਚੰਦਰ ਜੀ ਦੇ ਚਰਨ ਧੋ ਕੇ ਪਾਏ, ਕੀੜਿਆਂ 'ਚ ਫਰਕ ਹੀ ਨਹੀਂ ਪਿਆ, ਕੋਈ ਨਹੀਂ ਪਿਆ। ਕਹਿਣਗੇ ਕੋਈ ਹੋਰ ਵੀ ਮਹਾਤਮਾ ਰਹਿੰਦਾ ਇੱਥੇ? ਕਹਿਣਗੇ ਹੋਰ ਵੀ ਮਹਾਤਮਾ ਰਹਿੰਦਾ ਜੀ, ਮਹਾਤਮਾ ਦਾ ਕੋਈ ਨਹੀਂ, ਆ ਭੀੜਣੀ ਬੈਠੀ ਹੈ, ਇਹ ਹੈ ਇੱਥੇ, ਹੋਰ ਤਾਂ ਕੋਈ ਨਹੀਂ। ਕਹਿੰਦੇ ਇਉਂ ਕਰੋ, ਫਿਰ ਇਹਦੇ ਧੋ ਕੇ ਪਾ ਕੇ ਦੇਖ ਲਓ, ਭੀੜਣੀ ਦੇ ਧੋ ਲਓ। ਹੁਣ ਪਰਮੇਸ਼ਰ ਦਾ ਕਿਹਾ ਆ, ਕੌਣ ਮੋੜੇ? ਭੀੜਣੀ ਦੇ ਪੈਰ ਧੋਲੇ, ਵਿਚਾਰੀ ਦੇ ਫਟੇ ਪਏ ਪੈਰ, ਵਿਆਈਆਂ ਇੰਨੀ ਮਿੱਟੀ ਜੰਮੀ ਪਈ ਉੱਤੇ ਧੋਲੇ, ਪਰ ਉਹ ਅੰਮ੍ਰਿਤ ਹੈ, ਅੰਮ੍ਰਿਤ ਹੈ ਮਿੱਟੀ ਜਿਹੜੀ ਲੱਗੀ ਹੋਈ ਉਹਦੇ ਚਰਨਾਂ ਨੂੰ। ਖੈਰ, ਧੋ ਕੇ ਜਾਂ ਤਲਾ ਦੇ ਵਿੱਚ ਪਾਏ, ਕੰਗੂ ਵਰਗਾ ਹੋ ਗਿਆ ਪਾਣੀ, ਹੰਕਾਰ ਤੋੜਤਾ ਉਹਨਾਂ ਦਾ, ਰਿਸ਼ੀਆਂ ਦਾ। ਆਓ, ਪਰਮੇਸ਼ਰ ਜਿਹੜਾ ਪ੍ਰੇਮ ਦਾ ਭੁੱਖਾ ਹੈ, ਪੜੋ ਪ੍ਰੇਮ ਦੇ ਨਾਲ।
ਮਾਉ ਭਗਤ ਦਾ ਭੁੱਖਾ ਗੋਬਿੰਦ ਮੇਰਾ ਪਿਆਰਾ ਮੇਰਾ ਮਾਉ ਭਗਤ ਦਾ ਭੁੱਖਾ ਗੋਬਿੰਦ ਮੇਰਾ ਪਿਆਰਾ ਮੇਰਾ
ਚੰਦਰ ਜੀ ਅੱਗੇ ਚਲੇ ਗਏ ਜੰਗਲ ਚ। ਉਹ ਜਿਹੜਾ ਰਾਉਣ ਸੀ ਰਾਉਣ, ਚਾਰ ਵੇਦਾਂ ਦਾ ਬਖਤਾ ਟੀਕਾਕਾਰ ਗਿਆਨਵਾਨ ਪੰਡਿਤ ਸੀ ਉਹ। ਉਸਨੇ ਸੋਚਿਆ ਵੀ ਹੁਣ ਭਗਵਾਨ ਦੇ ਨਾਲ ਕਿਸੇ ਤਰੀਕੇ ਸਿਰ ਬੈਰ ਬਣੀਏ, ਸਭ ਕੁਛ ਜਾਣਦਾ ਸੀ ਉਹ। ਔਰ ਇਸ ਤਰ੍ਹਾਂ ਫਿਰਦਿਆਂ ਫਿਰਦਿਆਂ ਜੰਗਲ ਦੇ ਵਿੱਚ ਸੋਨੇ ਦਾ ਮਿਰਗ ਬਣ ਕੇ, ਸੋਨੇ ਦਾ ਮਿਰਗ ਬਣ ਗਿਆ। ਦੇਖ ਲਓ, ਸੀਤਾ ਨੂੰ ਲੱਗਿਆ ਸੋਹਣਾ, ਕਹਿਣ ਲੱਗੀ ਸਵਾਮੀ ਜੀ ਉਹ ਮਿਰਗ ਫੜੋ। ਰਾਮ ਚੰਦਰ ਜੀ ਪਿੱਛੇ ਖੈਰੋ ਲੋਭ ਹੋ ਕੇ ਸਾਧੂ ਦਾ ਰੂਪ ਧਾਰ ਕੇ ਆ ਗਿਆ। ਲਕਸ਼ਮਣ ਨੂੰ ਕਹਿਣ ਲੱਗੀ ਸੀਤਾ ਤੁਸੀਂ ਲੈ ਕੇ ਆਓ, ਜਾਓ ਮੁੜੇ ਨੀ। ਉਹਨਾਂ ਨੂੰ ਵਿਚਾਰਾ ਚਲਿਆ ਗਿਆ ਤਾਂ ਆ ਗਿਆ ਰਾਵਣ, ਫਿਰ ਸਾਧੂ ਦਾ ਸਰੂਪ ਧਾਰ ਕੇ ਅਲਖ ਜਗਾਈ ਆ ਕੇ। ਹੁਣ ਲਕਸ਼ਮਣ ਜੀ ਕਾਰ ਕੱਢ ਗਏ ਸਨ ਵੀ ਐ ਮਾਤਾ ਤੂੰ ਬਾਹਰ ਨਾ ਨਿਕਲੀ, ਤੈਨੂੰ ਕੋਈ ਇੱਥੇ ਹੱਥ ਨਹੀਂ ਲਾ ਸਕਦਾ। ਉਹਦਾ ਉਹ ਭੇਸ਼ਾ ਲੈ ਕੇ ਕਹਿਣ ਲੱਗੀ ਮੈਨੂੰ ਹੁਕਮ ਨਹੀਂ ਬਾਹਰ ਨਿਕਲਣ ਦਾ, ਅੰਦਰ ਹੋ ਕੇ ਲੈ ਲਾ ਭੇਸ਼ਾ। ਉਹਨੂੰ ਅੱਗ ਲੱਗ ਗਈ ਅੱਗ। ਇਸ ਤਰ੍ਹਾਂ ਫਿਰ ਉਸਨੇ ਕਿਹਾ ਵੀ ਮੈਂ ਕਿਵੇਂ ਨਾ ਕਿਵੇਂ ਖੈਰ ਸੀਤਾ ਬਾਹਰ ਨਿਕਲਿਆ ਹੀ ਲੈ ਗਿਆ, ਲੰਕਾ ਦੇ ਵਿੱਚ ਲੈ ਗਿਆ, ਜਿੱਥੇ ਉਹਦੀ ਰਾਜਤੀ ਉੱਥੇ ਲੈ ਗਿਆ। ਤਾਂ ਫਿਰ ਰਾਮ ਚੰਦਰ ਜੀ ਨੂੰ ਵੀ ਯਾਦ ਆਇਆ ਮੁੜ ਕੇ ਉੱਥੇ ਸੀਤਾ ਹੈ ਹੀ ਨਹੀਂ। ਫਿਰ ਹੀ ਨੱਠ ਭੱਜ ਕਰੀ, ਨਹੀਂ ਪਤਾ ਲੱਗਿਆ। ਤਾਂ ਫਿਰ ਹਨੂੰਮਾਨ ਨੂੰ ਕਿਹਾ, ਹਨੂੰਮਾਨ ਤੂੰ ਸੀਤਾ ਦਾ ਪਤਾ ਕਰ ਸਕਦਾ? ਕਹਿੰਦਾ ਜੋ ਆਪਦਾ ਹੁਕਮ ਹੈ ਮਨਾਉਣ ਬਜਾਉਣ ਨੂੰ ਤਿਆਰ ਹਾਂ। ਸਮੁੰਦਰੋਂ ਪਾਰ ਲੈ ਗਿਆ ਸੀਤਾ ਨੂੰ, ਦੇਖ ਲਓ ਸਮੁੰਦਰ। ਲੰਕਾ ਸਮੁੰਦਰ ਦੇ ਵਿੱਚੋਂ ਹੈ। ਤਾਂ ਹਨੂੰਮਾਨ ਨੇ ਛਾਲ ਮਾਰੀ। ਫਿਰ ਹਨੂੰਮਾਨ ਪੌਣ ਪੁੱਤਰ ਸੀ, ਜੈਸੇ ਪੌਣ ਉੱਡਦੀ ਹੈ ਇਸੇ ਹੀ ਉੱਡਦਾ ਸੀ ਸਰੀਰ ਸਣੇ। ਚਲਿਆ ਗਿਆ ਸੀਤਾ ਕੋ ਅਸ਼ੋਕ ਵਣ ਦੇ ਵਿੱਚ, ਉਹਦੀ ਕੈਦ ਕਰੀ ਹੋਈ ਹੈ। ਇੱਕ ਸਾਲ ਦੇ ਨਾਲ ਲੰਕਾ ਦੇ ਵਿੱਚ ਜਾ ਕੇ ਉਤਰਿਆ ਹਨੂੰਮਾਨ। ਮੁੰਦੀ ਦਿੱਤੀ ਰਾਮ ਚੰਦਰ ਨੇ ਵੀ ਆ ਨਿਸ਼ਾਨੀ ਦਿਖਾ ਦੀ, ਨਹੀਂ ਤਾਂ ਉਹ ਕਹੂਗੀ ਖਬਰਾ ਕੌਣ ਹੈ ਤੂੰ, ਬਾਂਦਰ ਕਿੱਧਰੋਂ ਆ ਗਿਆ। ਦਰਖਤ ਤੇ ਬੈਠ ਗਿਆ, ਦਰਖਤ ਤੇ ਛੋਟਾ ਜਿਹਾ ਸਰੂਪ ਧਾਰ ਲਿਆ ਬਾਂਦਰਾਂ ਵਰਗਾ। ਉਹ ਤਾਂ ਬਹੁਤ ਵਿਸਾਰ ਸੀ ਨਾ ਹਨੂੰਮਾਨ ਦਾ ਸਰੀਰ। ਬੈਠਿਆਂ ਬੈਠਿਆਂ ਉਦਾਸ ਬੈਠੀ ਹੈ ਸੀਤਾ, ਤੇ ਮੁੰਦੀ ਸਿੱਟੀ ਸੀਤਾ ਦੇ ਮੂਹਰੇ। ਮੁੰਦੀ ਚੱਕ ਲਈ, ਸਭ ਕੁਛ ਦੇਖਿਆ ਵੀ ਤਾਂ ਰਾਮ ਚੰਦਰ ਦੇ ਹੱਥ ਦੀ ਮੁੰਦੀ ਹੈ, ਕਿੱਥੋਂ ਆ ਗਈ? ਦਰਖਤ ਤੋਂ ਉਤਰਿਆ ਹੌਲੀ ਹੌਲੀ, ਨਮਸਕਾਰ ਕਰੀ ਆ ਕੇ। ਸੀਤਾ ਕਹਿਣ ਲੱਗੀ ਤੂੰ ਕੌਣ ਹੈ? ਕਹਿੰਦਾ ਮੈਂ ਰਾਮ ਚੰਦਰ ਜੀ ਦਾ ਸੇਵਕ ਹਾਂ, ਤੂੰ ਹੈ ਮੇਰੀ ਮਾਤਾ, ਮੈਂ ਤੇਰਾ ਪਤਾ ਕਰਨ ਆਇਆ। ਅੱਛਾ, ਹਨੂਮਾਨ ਕਹਿੰਦਾ ਮਾਤਾ ਜੇ ਤੂੰ ਆਰਡਰ ਹੋਵੇ ਮੈਂ ਇੱਧਰ ਛਕਿਆ ਵਾਂ ਕੁਛ। ਉਹ ਜਿਹੜੇ ਰਾਕਸ਼ ਜੇ ਪਹਿਰੇ ਤੇ ਖੜੇ ਸੀ ਨਾ, ਉਹ ਜਾ ਫੜੇ ਹਨੂਮਾਨ ਨੇ, ਚੱਕੇ ਟੋਭੇ ਦੇ ਵਿੱਚ ਸਿੱਟੇ, ਸਾਰਾ ਤਲਾਅ ਭਰਤਾ। ਐਂ ਉੱਥੇ ਲੰਕਾ ਲੂੰਕਾ ਵੀ ਫੂਕਤੀ ਹਨੂੰਮਾਨ ਨੇ, ਇਤਨਾ ਯੋਧਾ ਸੀ। ਘਰ ਆ ਗਿਆ, ਆ ਕੇ ਦੱਸਿਆ ਮਹਾਰਾਜ ਜੀ ਸੀਤਾ ਠੀਕ ਹੈ, ਅਸ਼ੋਕ ਮਨ ਦੇ ਵਿੱਚ ਹੈ, ਕੋਈ ਬਾਲ ਬਿੰਗਾ ਨਹੀਂ ਹੋਇਆ ਉਸਦਾ, ਉਹਨਾਂ ਨੂੰ ਲਿਆਉਣ ਦਾ ਯਤਨ ਕਰੋ। ਫਿਰ ਰਾਮ ਚੰਦਰ ਜੀ ਕਹਿੰਦੇ ਫਿਰ ਸਮੁੰਦਰ ਤੋਂ ਦੀ ਤਾਂ ਤੁਰ ਕੇ ਜਾ ਨਹੀਂ ਹੋਣਾ, ਪੁਲ ਬੰਨੇ ਬਿਨਾ, ਰਮੇਸ਼ਰ ਦਾ ਪੁਲ ਕਹਿੰਦੇ ਨੇ ਕੋਈ, ਉਹ ਫਿਰ ਪੱਥਰ ਲਿਆਉਂਦੇ। ਫਿਰ ਹਨੂੰਮਾਨਾਂ ਦੀ ਫੌਜ ਆ ਗਈ, ਖਬਰਾਂ ਕਿੰਨੇ ਕਿੰਨੇ ਹਨੂੰਮਾਨ ਨੇ, ਬੰਦਰ ਕਹਿੰਦੇ ਜਿਹਨੂੰ ਬੰਦਰ, ਆਹੋ ਇਸ ਤਰ੍ਹਾਂ। ਫਿਰ ਉੱਥੇ ਵਿੱਚ ਹਨੂੰਮਾਨ ਹੈ, ਜਰਨੈਲ ਆ ਉਹ। ਹੁਣ ਪੱਥਰ ਲਿਆ ਕੇ ਸਿੜੇ ਨੇ, ਪੱਥਰ ਤਰਨ ਤਾਂ ਲੱਗ ਗਏ ਰਾਮ ਚੰਦਰ ਦੇ ਕਹਿਣ ਤੋਂ, ਪਰ ਜੁੜਦੇ ਨਹੀਂ, ਜੁੜਦੇ ਨਹੀਂ ਪੱਥਰ। ਹਨੂੰਮਾਨ ਨੇ ਬੇਨਤੀ ਕਰੀ, ਮਹਾਰਾਜ ਪੱਥਰ ਤਾਂ ਜੁੜਦੇ ਨਹੀਂ। ਰਾਮ ਚੰਦਰ ਕਹਿੰਦੇ ਇੱਕ ਤੇ ਰਾਰਾ ਲਿਖ ਲਓ, ਇੱਕ ਤੇ ਮੰਮਾ ਲਿਖ ਲਓ, ਜੁੜਨੇ ਸ਼ੁਰੂ ਹੋ ਜਾਣਗੇ। ਨਾਮ ਦੀ ਤਾਕਤ ਜਣਾਈ ਰਾਮ ਚੰਦਰ ਜੀ ਨੇ, ਬਸ ਦਬਾ ਦਬ ਜੁੜੀ ਗਏ, ਰਮੇਸ਼ਰ ਦਾ ਪੁਲ ਬੰਨ ਕੇ ਪਾਰ ਹੋ ਗਏ। ਫਿਰ ਉੱਥੇ ਜੰਗ ਸ਼ੁਰੂ ਹੋ ਗਿਆ। ਜੰਗ ਹੁੰਦਿਆਂ ਹੁੰਦਿਆਂ ਜਿਹੜਾ ਰੌਣ ਸੀ ਨਾ, ਇਸ ਦੇ ਨਾਭੀ ਦੇ ਵਿੱਚ ਅੰਮ੍ਰਿਤ ਦਾ ਕੁੰਡ ਸੀ, ਇਤਨਾ ਸੀ ਦੇਖ ਲਓ ਵਿਦਵਾਨ, ਇਤਨਾ ਸ਼ਕਤੀਸ਼ਾਲੀ ਸੀ ਰੌਣ ਸੀ ਜਿਹੜਾ। ਫਿਰ ਰਾਮ ਚੰਦਰ ਜੀ ਅੱਗੇ ਹੋਏ, ਇੱਕ ਤੀਰ ਹੁੰਦਾ ਦਾਤੀ ਵਰਗਾ, ਉਹ ਗਲ ਵੜ ਦਿੰਦਾ ਹੁੰਦਾ, ਤੇ ਜਿਹੜਾ ਰੌਣ ਦਾ ਭਾਈ ਸੀ ਉਹ ਕਹਿਣ ਲੱਗਿਆ ਅਵਤਾਰ ਆ ਉਹਦੇ ਨਾਲ, ਤੂੰ ਬੈਰ ਨਾ ਬੰਨ, ਤੂੰ ਜਿੱਤ ਨਹੀਂ ਸਕਦਾ, ਉਹ ਹੀ ਕਰਤਾ ਕੁੱਟ ਕੇ ਵਿਚਾਰਾ। ਉਹ ਰਾਮ ਚੰਦਰ ਜੀ ਕੋ ਆ ਗਿਆ, ਕਿ ਉਹਨੂੰ ਰਾਜ ਦੇਣਾ ਸੀ। ਖੈਰ ਤੀਰ ਮਾਰਨ ਸਿਰ ਥੱਲੇ ਡਿੱਗ ਪਵੇ, ਉਹ ਫੇਰ ਜੁੜ ਜਾਵੇ ਉੱਥੇ ਹੀ ਜਾ ਕੇ। ਉਹ ਜਿਹੜਾ ਸੀ ਉਸਦਾ ਭਰਾ ਭਵਿਸ਼ਣ ਕਹਿਣ ਲੱਗਿਆ ਮਹਾਰਾਜ ਉਹਨੇ ਇਹਨੇ ਮਰਨਾ, ਇਹਦੇ ਤਾਂ ਨਾਭੀ ਚ ਅੰਮ੍ਰਿਤ ਦਾ ਕੁੰਡ ਹੈ, ਤੁਸੀਂ ਇਉਂ ਕਰੋ ਤੀਰ ਇਹਦੇ ਨਾਭੀ ਚ ਮਾਰੋ। ਰਾਮ ਚੰਦਰ ਜੀ ਨੇ ਤੀਰ ਮਾਰਿਆ, ਨਾਭੀ ਦੇ ਵਿੱਚ ਡਿੱਗ ਪਿਆ, ਰੌਣ ਡਿੱਗ ਪਿਆ, ਪਿਆ ਧਰਤੀ ਦੇ ਉੱਤੇ। ਰਾਮ ਚੰਦਰ ਜਿਹੜਾ ਭੁੱਲਿਆ ਸੀ, ਸਭ ਕੁਛ ਜਾਣਦਾ ਸੀ, ਲਕਸ਼ਮਣ ਨੂੰ ਕਹਿਣ ਲੱਗਾ ਇਹ ਰਾਜਨੀਤ ਕਾ, ਬਹੁਤ ਰਾਜਨੀਤੀ ਹੈ ਇਹਦੇ ਕੋਲ, ਜਾਂ ਪੰਡਿਤ ਹੋਇਆ ਇੱਕ ਤਾਂ ਇਹ, ਜਾਂ ਕੋਈ ਰਾਜਨੀਤੀ ਦੀ ਹੈ ਤਾਂ ਗੱਲਾਂ ਪੁੱਛ ਲਾ। ਲਕਸ਼ਮਣ ਗਿਆ, ਉਹ ਧਰਤੀ ਤੇ ਪਿਆ ਤੜਫਦਾ, ਜਾ ਕੇ ਸਿਰ ਕੰਨੀ ਖੜ ਗਿਆ, ਕਹਿੰਦਾ ਪੰਡਿਤ ਜੀ ਆਪ ਰਾਜਨੀਤ ਕੋ ਬਹੁਤ ਪੜ੍ਹੇ ਲਿਖੇ ਹੋ, ਕੋਈ ਰਾਜਨੀਤੀ ਦੀ ਗੱਲ ਸੁਣਾ ਦਿਓ ਸਾਨੂੰ ਕੋਈ। ਤੇ ਰੌਣ ਕਹਿੰਦਾ ਕਾਕਾ ਜੇ ਵਸਤੂ ਜਿਹੜਾ ਲੈਂਦਾ ਨਾ ਸਿਰ ਖੜ ਕੇ, ਸਿਰ ਕੰਨੀ ਖੜ ਕੇ ਤਾਂ ਕਦੇ ਵਸਤੂ ਮਿਲੀ ਨੀ, ਚਰਨਾ ਕੰਨੀ ਖੜ ਕੇ ਮਿਲਦੀ ਹੁੰਦੀ ਹੈ ਵਸਤੂ, ਜਾਂ ਮਿਲਦੀ ਹੁੰਦੀ ਹੈ, ਤੂੰ ਤਾਂ ਸਾਡੇ ਸਿਰ ਕੰਨੀ ਆ ਕੇ ਖੜ ਗਿਆ। ਜਤ ਨੂੰ ਰਾਮ ਚੰਦਰ ਜੀ ਚਲੇ ਗਏ, ਰਾਮ ਚੰਦਰ ਜੀ ਚਰਨਾ ਕੰਨੀ ਜਾ ਕੇ ਖੜੇ, ਕਹਿੰਦੇ ਦੇਖ ਮਰਜ਼ਾਦਾ ਪੁਰਸ਼ੋਤਮ ਹੈ ਇਹ, ਰਾਮ ਚੰਦਰ ਜੀ ਮਰਜ਼ਾਦਾ ਪੁਰਸ਼ੋਤਮ ਨੇ, ਚਰਨਾ ਕੰਨੀ ਖੜੇ ਨੇ ਆ ਕੇ। ਕਹਿਣ ਲੱਗੇ ਦੱਸੋ ਫਿਰ ਸਾਨੂੰ ਕੋਈ ਰਾਜਨੀਤੀ। ਫਿਰ ਚਾਰ ਭੇਦ ਦੱਸੇ, ਸ਼ਾਮ ਦਾਮ ਭੇਦ ਦੰਡ, ਚਾਰ ਹੁੰਦੇ ਨੇ ਇਹ। ਸ਼ਾਮ ਕੀ ਕਹੇ, ਦੁਸ਼ਮਣ ਦੇ ਚਰਨ ਫੜ ਲੈਣੇ, ਕੰਮ ਕੱਢ ਲੈਣਾ, ਮਗਰੋਂ ਉਹੀ ਫੇਰ ਇਸ ਤਰ੍ਹਾਂ ਦਾ ਸ਼ਾਮ ਦਾਮ, ਰੁਪਈਏ ਦੇ ਕੇ, ਦਾਮ ਕਹਿੰਦੇ ਨੇ ਕਲਕੱਤੇ, ਉਧਰਲੀ ਬੋਲੀ ਹੈ, ਰੁਪਈਏ ਦੇ ਦੇਣੇ ਦੁਸ਼ਮਣ ਨੂੰ, ਕੰਮ ਕੱਢ ਲੈਣਾ। ਭੇਦ ਪਾੜ ਦੇਣੇ, ਪਾੜ ਜਿਵੇਂ ਆਪਾਂ ਨੂੰ ਪਾੜਤਾ, ਭੇਦ ਨੀਤੀ ਅੰਗਰੇਜ਼ਾਂ ਦੀ ਸੀ, ਦੇਖ ਲਓ ਆਪਣੇ ਹੀ ਭਾਈ ਅੱਗੇ ਉੱਧਰ ਕਰਤੇ ਪਾਕਿਸਤਾਨ ਕੰਨੀ, ਆਪਾਂ ਨੂੰ ਇੱਧਰ ਕਰ ਦਿੱਤਾ, ਮੈਂ ਹੁਣ ਬਾਂਦਰਾਂ ਵਾਂਗਣਾ ਆਪਣਾ ਡੰਡਾ ਖੜਕਦਾ ਹੀ ਰਹੂ। ਇੱਕ ਹੋਣਾ ਨੀ ਡੰਡਾ ਖੜਕ ਨੂੰ ਹਟਣਾ ਨੀ ਜੇ ਬਾਂਦਰਾਂ ਦੇ ਵਿਚਾਲੇ ਪੇਲੀ ਸਿੜਦੀ ਡੰਡੇ ਰੱਖਤੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਤਮਾਸ਼ਾ ਦੇਖੇ ਜਾਂ ਨਜ਼ੇੜ ਨੂੰ ਜਾਂਦੇ ਸੀਗੇ ਉੱਥੇ ਬਾਂਦਰ ਸੀ ਬਹੁਤ ਫਿਰਦੇ ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਬੇਲੀਆਂ ਸਿੱਟੋ ਇੱਥੇ ਡੰਡੇ ਜਿਉਂ ਲੱਗੇ ਲੜਨ ਬਾਂਦਰ ਆਪ ਤੁਸੀਂ ਮਰ ਗਏ ਲੜ ਲੜ ਐਸਾ ਹੁੰਦਾ ਭੇਦ ਭੇਦ ਨੀਤੀ ਕਹਿੰਦੇ ਨੇ ਇਹਨੂੰ ਕਈ ਬੁੜੀਆਂ ਐਸੀਆਂ ਨੇ ਨਾ ਭਾਈਆਂ ਨੂੰ ਪਾੜਦੀਆਂ ਨੇ ਭੇਦ ਨੀਤੀ ਹੁੰਦੀ ਆ ਉਹਨਾਂ ਦੇ ਵਿੱਚ ਤੇ ਛੋਟੇ ਨੂੰ ਕੁਛ ਕਹਿ ਦੇਣਾ ਬੜੇ ਨੂੰ ਕੁਛ ਕਹਿ ਦੇਣਾ ਲੜਾ ਦੇਣੇ ਅੱਡੋ ਅੱਡੀ ਕਰ ਦੇਣੇ ਬਸ ਵੀ ਅਲੱਡ ਹੋਣਗੇ ਸਾਡਾ ਰਾਜ ਹੋਊਗਾ ਹੁਣ ਕੱਚਿਆਂ ਜਿਹਦਾ ਦੋਵਾਂ ਦਾ ਐਸਾ ਹੁੰਦਾ ਖੈਰ ਫਿਰ ਸਾਹਮਣੇ ਖੜੇ ਨੇ ਰਾਮ ਚੰਦਰ ਜੀ ਤੇ ਰੌਣ ਕਹਿਣ ਲੱਗਾ ਮਹਾਰਾਜ ਬੜੀ ਕਿਰਪਾ ਕਰੀ ਤੁਸੀਂ ਮੇਰਾ ਸਰਾਪ ਟਾਲ ਦਿੱਤਾ ਕਹਿੰਦੇ ਜਿਹੜਾ ਪਰਮੇਸ਼ਰ ਦੇ ਇੱਥੋਂ ਮਰਦਾ ਨਾ ਕਹਿੰਦੇ ਉਹ ਮੁਕਤ ਹੋ ਜਾਂਦਾ ਗੁਰਮੁਖੋ ਮੁਕਤ ਕੈਸੇ ਮੁਕਤ ਹੋ ਜਾਂਦਾ ਜੈਸੇ ਮੂਆ ਖੱਤਰੀ ਸੀ ਮੂਆ ਖੱਤਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਨਾ ਮੰਨਿਆ ਸਰਾਪ ਹੋ ਗਿਆ ਦਸਵੇਂ ਜਾਮੇ ਕਹਿੰਦੇ ਬਖਸ਼ਾਂਗੇ ਹੁਣ ਮਹਾਰਾਜ ਜੀ ਨੇ ਦੇਰ ਚਲੇ ਗਏ ਗਰਾਵਰੀ ਦੇ ਲਵੇ ਲਵੇ ਜਾਂਦੇ ਨੇ ਤੁਰੇ ਸਿੱਖਾਂ ਸਮੇਤ ਬਹੁਤ ਬੜਾ ਟਿੱਬਾ ਦੇਖਿਆ ਅੱਗੇ ਚਾਰ ਉਹਦੇ ਵਿੱਚ ਸਾਹਾ ਬੈਠਾ ਸੀ ਸਾਹਾ ਮਹਾਰਾਜ ਜੀ ਨੇ ਦੋ ਤੀਰ ਜੋੜੇ ਚਿੱਲੇ ਦੇ ਵਿੱਚ ਉਹ ਝਾੜ ਦੇ ਵਿੱਚ ਮਾਰੇ ਨਿਕਲਿਆ ਸਾਹਾ ਉਹਦੇ ਵਿੱਚ ਲੱਗੇ ਤੀਰ ਮਰ ਗਿਆ ਜਾ ਕੇ ਦੇਖਿਆ ਸਿੱਖਾਂ ਨੇ ਪੁੱਛਿਆ ਮਹਾਰਾਜ ਜੀ ਇਹ ਵਿਚਾਰਾ ਜਾਨਵਰ ਮਾਰਤਾ ਇਹਦਾ ਕੀ ਮਤਲਬ ਹੈ ਮਾਰਨ ਦਾ ਕਹਿਣ ਲੱਗੇ ਭਾਈ ਸਾਡਾ ਸਿੱਖ ਹੈ ਸਾਡਾ ਸਿੱਖ ਆ ਅਸੀਂ ਹੁਣ ਇਹਨੂੰ ਮੁਕਤ ਕਰਿਆ ਮਾਰਿਆ ਨਹੀਂ ਇਹਨੂੰ ਮੁਕਤ ਕਰਿਆ ਅਸੀਂ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਦੇ ਹੱਥੋਂ ਮਰ ਜਾਵੇ ਨਾ ਕਹਿੰਦੇ ਉਹ ਮੁਕਤ ਹੋ ਜਾਂਦਾ ਹੁੰਦਾ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਉਹ ਸ਼ਿਕਾਰ ਜੀਵ ਦੇ ਸਵਾਦ ਵਾਸਤੇ ਨਹੀਂ ਸੀ ਖੇਡਦੇ ਨਾ ਨਾ ਜੇ ਪਰਮੇਸ਼ਰ ਹੀ ਇਹਨਾਂ ਗੱਲਾਂ ਚ ਆ ਗਿਆ ਤੇਰਾ ਫਿਰ ਪਰਮੇਸ਼ਰ ਹੀ ਨਹੀਂ ਆ ਉਹ ਐਸਾ ਹੈ ਉਹ ਇਸ ਤਰ੍ਹਾਂ ਜਿਹੜਾ ਕਹਿੰਦੇ ਗੁਰੂ ਦੇ ਹੱਥੋਂ ਮਰਦਾ ਨਾ ਕਹਿੰਦੇ ਉਹ ਮੁਕਤ ਹੋ ਜਾਂਦਾ ਆਓ ਫਿਰ ਰਾਵਣ ਨੂੰ ਮਾਰ ਕੇ ਰਾਮ ਚੰਦਰ ਜੀ ਫਿਰ ਅਯੁੱਧਿਆ ਆਏ ਕੱਲ ਦੇ ਦਿਨ ਆਏ ਨੇ ਜਦ ਫਿਰ ਅਯੁੱਧਿਆ ਆਏ ਅਯੁੱਧਿਆ ਵਾਸੀ ਲੋਕ ਦੀ ਜਿਹੜੇ ਅਯੁੱਧਿਆ ਵੀ ਸ਼ਹਿਰ ਹੈ ਤਾਂ ਫਿਰ ਰਾਤ ਨੂੰ ਫਿਰ ਮਸਾਲਾਂ ਜਾਂ ਹੋਰ ਕਿਸੇ ਯੁਕਤੀ ਦੁਆਰਾ ਰੋਸ਼ਨੀ ਕਰੀ ਗਈ ਉਸ ਨੂੰ ਫਿਰ ਦੀਵਾਲੀ ਦੇ ਨਾਮ ਤੇ ਪ੍ਰਸਿੱਧ ਹੋ ਗਿਆ ਇਸ ਤਰ੍ਹਾਂ ਇਹ ਦੀਵਾਲੀ ਹੋਈ ਹੈ ਗੁਰੂ ਘਰ ਦੇ ਵਿੱਚ ਕਿਵੇਂ ਹੋਈ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਉਹ ਜਿਹੜਾ ਚੰਦੂ ਸੀ ਦੀਵਾਨ ਜਹਾਂਗੀਰ ਬਾਦਸ਼ਾਹ ਦਾ ਵਜ਼ੀਰ ਸੀ ਉਹਦੀ ਲੜਕੀ ਦਾ ਰਿਸ਼ਤਾ ਨਹੀਂ ਲਿਆ ਕਰ ਇਸ ਤਰ੍ਹਾਂ ਮਹਾਰਾਜ ਜੀ ਸ਼ਹੀਦੀ ਤੋਂ ਬਾਅਦ ਫਿਰ ਗੱਦੀ ਤੇ ਬੈਠੇ ਤਾਂ ਫਿਰ ਦੋ ਤਲਵਾਰਾਂ ਪਾ ਲਈਆਂ ਤਖ਼ਤ ਤਖ਼ਤ ਬਣਾਇਆ ਜਿਹੜਾ ਢਾਤਾ ਸੀ ਹੁਣ ਦੁਬਾਰੇ ਬਣਿਆ ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਣਾਇਆ ਸੀਗਾ ਤਾਂ ਉੱਥੋਂ ਹੀ ਬੈਠ ਕੇ ਫਿਰ ਕਹਿੰਦੇ ਹੁਣ ਜਿਹੜਾ ਚੰਦੂ ਹੈ ਨਾ ਚੰਦੂ ਜੀ ਨੇ ਸਾਡੇ ਪਿਤਾ ਨੂੰ ਸ਼ਹੀਦ ਕਰਿਆ ਜਿੰਨਾ ਚਿਰ ਅਸੀਂ ਉਸਦੇ ਨੱਕ ਦੇ ਵਿੱਚ ਨਕੇਲ ਪਾ ਕੇ ਘੜੀਸ ਕੇ ਮਾਰ ਨਹੀਂ ਨਾ ਦਿੰਦੇ ਉਹਨਾਂ ਚਿਰ ਅਸੀਂ ਰੱਜ ਕੇ ਰੋਟੀ ਨਹੀਂ ਖਾਵਾਂਗੇ ਇਹ ਪੜੋ ਪ੍ਰੇਮ ਨਾਲ ਜਹਾਂਗੀਰ ਨੂੰ ਸਿਖਾ ਕੇ ਦਿੱਲੀ ਲਿਆਂਦਾ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸਿਖਾ ਕੇ ਜੋਸਤੀਆਂ ਨੂੰ ਵੀ ਜਹਾਂਗੀਰ ਤੇਰੇ ਤੇ ਤਾਂ ਸਾੜ ਸਤੀ ਚੜੀ ਹੋਈ ਹੈ, ਸਾਰਾ ਦਾਤਾ ਵੀ ਇਸ ਤਰ੍ਹਾਂ ਹੋਵੇ, ਨਾ ਹਰਗੋਬਿੰਦ ਹੋਵੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ 40 ਆਕਾਂ ਤੁਹਾਡੀ ਸਾਰਸਤੀ ਦੂਰ ਹੋ ਜੂ ਮਹਾਰਾਜ ਉੱਥੇ ਚਲੇ ਗਏ। ਫਿਰ ਦਬਕਾਇਆ ਸਿੱਖਾਂ ਨੇ ਜਹਾਂਗੀਰ ਨੂੰ, ਉੱਥੋਂ ਫਿਰ ਮਹਾਰਾਜ ਜੀ ਨੂੰ ਲਿਆਂਦਾ। ਮਹਾਰਾਜ ਕਹਿੰਦੇ ਰਾਜੇ ਨਾਲ ਜਾਣਗੇ ਸਾਡੇ, ਕਹਿੰਦੇ ਕਲੀਆਂ ਫੜ ਕੇ 52 ਕਲੀ ਦਾ ਚੋਲਾ ਸਮਾ ਲਿਆ ਮਹਾਰਾਜ ਜੀ ਨੇ, ਸਾਰੇ ਰਾਜਿਆਂ ਨੂੰ ਆਜ਼ਾਦ ਕਰਤਾ, ਦਿੱਲੀ ਆ ਗਏ। ਮਹਾਰਾਜ ਦੇ ਹੱਥ ਦੇ ਵਿੱਚ ਸੀਗੀ ਸਿਮਰਨੀ, ਮੂਰਤੀਆਂ ਦੀ ਸੀ। ਜਹਾਂਗੀਰ ਰਾਜਾ ਕਹਿਣ ਲੱਗਾ, ਮਹਾਰਾਜ ਮੈਨੂੰ ਇੱਕ ਮਣਕਾ ਦੇ ਦਿਓ, ਮੈਂ ਤਸਵੀ ਦਾ ਜਾਮਨ ਬਣਾ ਲਾਂਗਾ। ਕਹਿਣ ਲੱਗੇ ਜਹਾਂਗੀਰ ਪੂਰੀ ਮਾਲਾ ਹੈ, ਚੰਦੂ ਦੇ ਘਰ ਹੈ। ਘਰ ਇਸ ਤਰ੍ਹਾਂ ਫਿਰ ਮਾਲਾ ਮੰਗਾ ਲਈ, ਉਹਨੂੰ ਪਤਾ ਲੱਗ ਗਿਆ ਸਾਰਾ। ਕਹਿਣ ਲੱਗਿਆ ਜਹਾਂਗੀਰ ਮਹਾਰਾਜ ਮੇਰਾ ਕੋਈ ਕਸੂਰ ਨਹੀਂ, ਚੰਦੂ ਦਾ ਕਸੂਰ ਹੈ। ਕਹਿੰਦੇ ਇਹਨੂੰ ਫੜ ਲਓ। ਫੜ ਲਿਆ, ਨਕੇਲ ਪਾ ਲਈ, ਕੁੱਟਦਿਆਂ ਕਟਾਉਂਦਿਆਂ ਕੁੱਤਿਆਂ ਨਾਲ ਖਲਾਉਂਦਿਆਂ। ਪਾਪੀਆਂ ਦਾ ਐਵੇਂ ਹੁੰਦਾ, ਜਿਹੜਾ ਧਰਮ ਸ਼ਾਂਤ ਹੁੰਦਾ, ਜਿਹੜਾ ਐਸਾ ਹੁੰਦਾ। ਔਰ ਇਸ ਤਰ੍ਹਾਂ ਧਰਮ ਸਾਰਿਆਂ ਦਾ ਇੱਕੋ ਜਿਹਾ ਹੁੰਦਾ। ਗੁਰੂ ਲਾਹੌਰ ਲੈ ਗਏ ਉਸਨੂੰ ਗਰੀਸ ਦੇ, ਉੱਥੇ ਜਾ ਕੇ ਵਰਜੀਤ ਉਹ ਤੱਤਾ ਰੇਤਾ ਪਵਾਇਆ ਸੀ ਨਾ ਮਹਾਰਾਜ ਦੇ ਸਿਰ ਦੇ ਵਿੱਚ, ਪੰਜਵੇਂ ਪਾਤਸ਼ਾਹ ਦੇ, ਉਹ ਉਸਨੇ ਕੜਛੇ ਨਾਲ ਮਾਰਿਆ। ਉਹ ਫਿਰ ਉੱਥੋਂ ਫਿਰ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਕੱਲ੍ਹ ਆਏ ਨੇ ਗੁਰਮੁਖ, ਉੱਥੇ ਫਿਰ ਦੀਵਾਲੀ ਸ਼ੁਰੂ ਹੋਈ ਹੈ। ਹੁਣ ਤੁਸੀਂ ਉੱਥੇ ਜਾ ਕੇ ਦੇਖੋ ਅੰਮ੍ਰਿਤਸਰ ਜਾ ਕੇ ਕਿਵੇਂ ਸੰਗਤਾਂ ਦੇ ਉੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਹੈ। ਯਾਨੀ ਕਾਰ ਸੇਵਾ ਹੋਈ ਕਿ ਇੱਕ ਮੁੱਠੀ ਆਈ ਹੈ ਸਾਰੀ ਇਤਨੀ ਸੰਗਤਾਂ ਨੂੰ। ਬੜੇ ਬੜੇ ਜਿਹੜੇ ਸੀਗੇ ਆਨ ਮਤਾਂ ਦੇ ਦੇਖਣ ਵਾਲੇ ਹੈਰਾਨ ਹੋ ਗਏ ਵੀ ਇਤਨੀ ਸ਼ਰਧਾ ਸਿੱਖਾਂ ਨੂੰ, ਵੀ ਚਾਹੀਦੀ ਹੈ ਸ਼ਰਧਾ। ਆਓ ਇਸ ਤਰ੍ਹਾਂ ਇਹ ਦੀਵਾਲੀ ਦਾ ਤਿਉਹਾਰ ਹੈ ਕੱਲ੍ਹ ਨੂੰ ਆਓ। ਇੱਕ ਤਾਂ ਕੱਲ੍ਹ ਨੂੰ ਦੀਵਾਨ ਨਹੀਂ ਲੱਗਣਾ, ਖੜਕਾ ਛੜਕਾ ਜਿਹਾ ਬਹੁਤਾ ਹੋਊਗਾ, ਅਤੇ ਪਰਸੋਂ ਤੋਂ ਸ਼ੁਰੂ ਕਰਾਂਗੇ ਫਿਰ ਆਪਾਂ। ਅਤੇ ਇਹ ਜਿਹੜਾ ਤਿਉਹਾਰ ਹੈ ਸਾਰਾ ਬਸ ਇਹ ਦੀਵਾਲੀ ਦਾ ਹੀ ਹੈ। ਕੱਲ੍ਹ ਦਾ ਛੇਵੇਂ ਪਾਤਸ਼ਾਹ ਤਾਂ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਆਏ ਸਨ, ਰਾਮ ਚੰਦਰ ਜੀ ਅਯੁੱਧਿਆ ਆਏ ਸਨ। ਕਸੱਲਿਆ ਕਹਿਣ ਲੱਗੀ, ਸੁਣਿਆ ਪੁੱਤਰ ਤਾਂ ਭੀੜੀ ਦੇ ਜੂਠੇ ਵੇਰ ਖਾਧੇ ਨੇ। ਕਹਿੰਦਾ ਨਹੀਂ ਮਾਤਾ, ਜੂਠੇ ਤਾਂ ਨਹੀਂ ਸੀਗੇ, ਸੁੱਕੇ ਹੋਏ ਸੀ, ਭਿਉਂ ਭਿਉਂ ਦਿੰਦੀ ਸੀ ਮੈਨੂੰ ਮੂੰਹ 'ਚ। ਐਸਾ ਹੈ, ਇੱਥੋਂ ਦੀਵਾਲੀ ਚੱਲੀ ਆ ਇਹ। ਆਓ ਆਪ ਟਾਈਮ ਹੋ ਗਿਆ, ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਕੋਨਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪਰੋ ਬਰੇ
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ।
ਮੇਰਾ ਗੁਣ ਗੁਣ
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।
ਸੱਦਿਆ ਕਹਿਣ ਲੱਗੇ ਲੈ ਪੁੱਤਰ ਜਾ ਤੂੰ ਇਉਂ ਕਹਿ ਰਹੀ ਧਾਰਮਿਕ ਸ਼ਾਸਤਰਾਂ ਦੇ ਵਿੱਚ ਲਿਖਿਆ ਗੁਰੂ ਕੰਨੀ ਨੂੰ ਅਰ ਤੱਤ ਵਿੱਚ ਮਹਾਂਪੁਰਸ਼ ਕੰਨੀ ਨੂੰ ਜਿਹੜਾ ਚੱਲ ਕੇ ਜਾਂਦਾ ਨਾ ਨੰਗੇ ਪੈਰੀ ਇੱਕ ਕਦਮ ਦਾ ਇੱਕ ਸੁਨੇਹ ਜੱਗ ਦਾ ਫਲ ਮਿਲਦਾ ਕਹਿੰਦੇ ਉਹਨੂੰ ਤੂੰ ਉਸ ਨੂੰ ਇਉਂ ਕਹੀ ਉਹ ਫਿਰ ਮਰਜ਼ਾਦਾ ਅਨੁਸਾਰ ਫਿਰ ਆ ਜਾਣਗੇ ਉਹ ਚਲੀ ਗਈ ਦਰੋਪਤਾ ਖੜੀ ਹੁਣ ਹੱਥ ਬੰਨੀ ਕਹਿਣ ਲੱਗੀ ਪੁੱਤਰ ਮੈਂ ਤਾਂ ਕਹਿ ਦਿੱਤਾ ਹਾਂ ਕਹਿੰਦੀ ਲਓ ਜੀ ਜੱਗ ਦਾ ਫਲ